और ब्रह्मी शब्द बोल के अपनी रचना में सफला और पवित्र गांधी खेती कर दो। पहले दास बोलिया करेगा, फिर सारे भाई बोलिया करो, तीसरे पक्ष सब दिव्यांग बैठ के बोले।
Thank you. Thank you.
ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਅੰਤਰਮੁਖ ਕਰੋ, ਸ਼ਬਦ ਨਾਲ ਜੋੜ ਕੇ ਸ਼ਬਦ ਦਾ ਆਨੰਦ ਔਰ ਗੁਰੂ ਬਾਬਾ ਜੀ ਦੀ ਸਿੱਖਿਆ ਸੁਣ ਕੇ ਪੂਰਾ ਪੂਰਾ ਲਾਭ ਉਠਾਓ। ਕਲਯੁੱਗ ਦਾ ਜ਼ਮਾਨਾ, ਸਤਯੁਗ ਵੇਲੇ ਲੱਖ ਲੱਖ ਵਰੇ ਦੀ ਉਮਰ ਪਲਾਨੀ ਦੀ ਹੁੰਦੀ, ਬੜੇ ਬੜੇ ਕੱਦਾਂ ਵਾਲੇ ਲੋਕ ਹੁੰਦੇ ਸਨ। ਅਗਲਾ ਯੁੱਗ ਆਇਆ, ਤ੍ਰੇਤਾ ਯੁੱਗ ਆਇਆ, ਦਸ ਦਸ ਹਜ਼ਾਰ ਵਰਸ ਉਮਰ ਰਹੀ। ਉਸ ਤੋਂ ਅਗਲਾ ਯੁੱਗ ਆਇਆ, ਦੁਆਪਰ ਹਜ਼ਾਰ ਵਰੇ ਦੀ ਉਮਰ ਹੁੰਦੀ। ਕਲਯੁੱਗ ਹੈ, ਸੌ ਸਾਲ ਦੀ ਆਯੂ ਰੱਖੀ, ਪਰ ਉਸ ਤੋਂ ਵੀ ਐਸਟੀਮੇਟ ਬਹੁਤ ਘਟਦਾ ਹੀ ਜਾਂਦਾ, ਕਿਉਂਕਿ ਆਚਾਰ ਹਾਰ ਜਿਤਨੇ ਸ਼ੁੱਧ ਹੋਣਗੇ ਉਤਨਾ ਹੀ ਆਯੂ ਜ਼ਿਆਦਾ ਮੰਨੀ ਜਾਂਦੀ। ਜਿਤਨੇ ਆਚਾਰ ਆਹਾਰ ਵਿਵਹਾਰ ਅਸ਼ੁੱਧ ਹੁੰਦੇ ਪੁਰਾਣੀ ਦੇ ਉਤਨੀ ਉਮਰ ਘੱਟ ਜਾਇਆ ਕਰਦੀ। ਪਹਿਲੇ ਸਮਿਆਂ ਦੇ ਸਾਧਨ ਜਿਹੋ ਜਿਹੇ ਲੋਕ ਕਰਦੇ ਸਨ, ਕਿਉਂਕਿ ਹਰ ਸਮੇਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੇ ਦੁੱਖਾਂ ਦੀ ਨਿਵਰਤੀ ਦਾ ਤੁਰਨਾ ਉੱਠਦਾ ਹੀ ਚਲਾ ਆਉਂਦਾ। ਪਹਿਲੇ ਸਮਿਆਂ ਦੇ ਵਿੱਚ ਪ੍ਰਾਣਾਯਾਮ, ਤਪੱਸਿਆ ਆਦਿ ਕਰਦੇ, ਕਿਉਂਕਿ ਸਰੀਰ ਦਿਮਾਗ ਤਕੜੇ ਹੁੰਦੇ ਸਨ। ਪਰ ਇਹ ਸਮੇਂ ਦੇ ਲੋਕਾਂ ਦੇ ਨਾ ਉਤਨੇ ਬਲੀ ਸਰੀਰ ਹਨ, ਨਾ ਉਤਨੇ ਤਕੜੇ ਦਿਮਾਗ ਹਨ, ਨਾ ਉਤਨੀਆਂ ਉਮਰਾਂ ਹਨ। ਸੋ ਇਸ ਸਮੇਂ ਦੇ ਵਾਸਤੇ ਜਿਹਾ ਜਿਹਾ ਇਹ ਸਮਾਂ ਉਹ ਜੇ ਸਾਧਨ, ਸੌਖੇ ਸਾਧਨ ਗੁਰੂ ਜੀ ਨੇ ਇਸ ਸਮੇਂ ਦੇ ਲੋਕਾਂ ਵਾਸਤੇ ਅੱਜ ਤੋਂ 500 ਸਾਲ ਪਹਿਲੇ ਆ ਕੇ ਦੱਸੇ। ਤਪੱਸਿਆ ਦੇ ਥਾਂ ਆਪ ਜੀ ਨੇ ਸੇਵਾ ਰੱਖੀ, ਔਰ ਪ੍ਰਾਣਾਯਾਮ ਦੇ ਥਾਂ, ਯੋਗਾ ਅਭਿਆਸ ਦੇ ਥਾਂ ਸਿਮਰਨ ਦਾ ਮਾਰਗ ਚਲਾਇਆ। ਸੌਖਾ ਹੋ ਸਕਦਾ, ਪਰ ਅੱਜ ਕੱਲ੍ਹ ਦੇ ਲੋਕ ਕਿਹਾ ਜਾ ਸੌਖਾ ਸਾਧਨ ਵੀ ਨਹੀਂ ਹਰੇਕ ਕਰ ਸਕਦਾ, ਕੋਈ ਕੋਈ ਕਰਦੇ। ਸੰਯਮ ਨਾਮ ਦੇ ਵਿੱਚ ਬੜੀਆਂ ਬੜੀਆਂ ਤਾਕਤਾਂ ਹਨ, ਨਾਮ ਸਿਮਰਨ ਦੇ ਵਿੱਚ ਬੜੀਆਂ ਬੜੀਆਂ ਬਰਕਤਾਂ ਹਨ, ਸੇਵਾ ਦੇ ਵਿੱਚ ਬੜੀਆਂ ਬੜੀਆਂ ਸ਼ਕਤੀਆਂ ਹਨ। ਸੋ ਗੁਰੂ ਘਰ ਦੇ ਵਿੱਚ ਸੇਵਾ ਕਰਕੇ, ਭਜਨ ਕਰਕੇ ਬੜੇ ਬੜੇ ਵਿੱਚ ਮੁਰਾਦ ਵੀ ਹਾਸਲ ਕੀਤੇ ਹਨ ਗੁਰਸਿੱਖਾਂ ਨੇ। ਇਹੀ ਨਹੀਂ, ਸੇਵਾ ਪਹਿਲਾਂ ਤੋਂ ਹੀ ਪਰੰਪਰਾ ਤੋਂ ਚਲੀ ਆ ਰਹੀ। ਸ੍ਰੀ ਦੀ ਮਾਤਾ ਨੇ ਉਸਨੂੰ ਇੱਕ ਦਿਨ ਕਿਹਾ, ਬੇਟਾ ਰੱਬ ਦੇ ਨਾਂ ਦੀ ਮਾਲਾ ਫੇਰਿਆ ਕਰ, ਕਿਉਂਕਿ ਜਿਹੜੀਆਂ ਮਾਵਾਂ ਖੁਦ ਭਗਤੀ ਕਰਨ ਵਾਲੀਆਂ ਹਨ ਉਹੀ ਬੱਚਿਆਂ ਨੂੰ ਭਗਤੀ ਦਾ ਉਪਦੇਸ਼ ਦਿਆ ਕਰਦੀਆਂ ਹਨ। ਖੁਦ ਭਗਤੀ ਨਹੀਂ ਕਰਦੀਆਂ, ਬੱਚਿਆਂ ਨੂੰ ਉਪਦੇਸ਼ ਕੈਸੇ ਦੇ ਸਕਦੀਆਂ ਹਨ। ਤਨ ਤਨ ਨੇ ਜੁੜੇ Thank you.
जिन से ही सचिया, जिन मन और मुख और से कंठे कचिया, रते इश्क खुदाय रंग दीदार के, इसरिया जिना नाम से भय पार किए, आप लिए लड़ लाए दर्द रवेश से, इन थंजने दी माँ आए सफल से। उन्हों का आना भी दुनिया से सफला है, उन्होंने मातावान भी संता जोगन जी ना दे पुत्र नाम जपते। साढ़े देश के दे बेअंत लड़कियां इंजीं हुई जो कुछ मरातवी दियाँ मालक हुई गारगी जैसिया बीत रहा। राज पंडित की लड़की सी जिसनों पंडित ने खुद धार्मिक विद्या पढ़ाई, उसनों पढ़ के उसके चित विच वैराग हो दुनिया के जो सुख हैं उन्होंने पिछे उसने बड़े दुख से पे हो देखे। असली सुख आत्म सुख वास्ते पुरुषार्थ किया। अखीर वो मित्र जी की ब्रह्म ज्ञानन हुए, बड़े बड़े राजे महाराजे उसको शिक्षा लेके जन्म सफला करते। राणी मंदालसा हुई है, उसने प्रण किया जिहड़ा बच्चा मेरी कुख तो जन्म लेगा होर माता की कुख विच नहीं जाएगा। लोरियां लोरियां विच ही बच्चे नूं ज्ञान कर दिंदी सी, उहदा प्रण ऐसा ही निभिया। राणी चुड़ाला हुई है ताज सिख तुझदी राणी, उसने राजा नूं बड़ियां मुश्किलां नाल ज्ञान किया। इसी तरह बहुत साढ़े देश दे विच, क्योंकि हिंदुस्तान भगतां ऋषियां मुनियां संतां दा अवतारां दा देश, होरनां विच भी भावें हन रूहानी बंदे पर जितने हिंदुस्तान विच होर किते नहीं। स्वयं इसी तरह वो मातावां धनता योग हन, जिहे जे अपने ख्याल हुंदे माता दे वैसा ही उपदेश बच्चे नूं किता करदी है, वैसे ही उसका असर पिया करदा। तो तदे तक कहे जननी जने तो भक्त जन कह दाता कैसे, नहीं तो जननी बांदरा कहे गवावे। माता नु हदायत है भक्त जन कबीर नाम देव जैसा पुत्र पैदा कर। दाता राजे बल जैसा सूरमा धर्म वास्ते सब कुछ कुर्बान करने वाला, अगर इन्हां त्यों विचों कोई इहजा पुत्र नहीं पैदा करना, नरकां दा कीड़ा ही पैदा करना, ਤਾਂ ਕਹਿੰਦੇ ਬਿਹਤਰ ਹੈ ਉਹ ਬਾਂਜਰਾ। ਕਿਉਂ ਸਵਾਲ ਪੈਦਾ ਹੁੰਦਾ ਮਾਤਾ ਦਾ ਕੀ ਇਖਤਿਆਰ ਹੈ? ਸਾਸਕ ਸਿਕਸ਼ਾ ਉਹ ਦਿੱਤੀ ਜਾਂਦੀ ਹੁੰਦੀ ਹੈ ਜਿਹੜੀ ਅਮਲ ਵਿੱਚ ਆ ਸਕੇ, ਜਿਹਨਾਂ ਨੂੰ ਕਮਾ ਸਕੇ ਕੋਈ, ਤਾਂ ਇਸੀ ਵਾਸਤੇ ਸਿਕਸ਼ਾ ਦਿੱਤੀ ਹੈ। ਜੇਕਰ ਬੱਚਾ ਭਗਤ ਬਣਾਉਣ, ਸਭ ਤੋਂ ਪਹਿਲੀ ਗੱਲ ਤਾਂ ਖੁਦ ਭਗਤੀ ਕਰਨ ਵਾਲੀ ਹੋਵੇ ਮਾਤਾ। ਮਾਤਾ ਪਿਤਾ ਦੋਵੇਂ ਭਗਤੀ ਕਰਦੇ ਹੋਣ, ਉਹਦਾ ਅਸਰ ਬੱਚੇ 'ਤੇ ਹੂਬੂ ਹੋਵੇਗਾ। ਅਤੇ ਜਿਸ ਸਮੇਂ ਬੱਚੇ ਦਾ ਮਾਤਾ ਦੇ ਉਦਰ ਵਿੱਚ ਨਿਵਾਸ ਹੁੰਦਾ ਹੈ, ਉਸ ਸਮੇਂ ਬਹੁਤ ਭਗਤੀ ਕਰੇ, ਭਗਤਾਂ ਦੇ ਇਤਿਹਾਸ ਸੁਣੇ ਪੜ੍ਹੇ, ਸਤਸੰਗ ਕੀਰਤਨ ਕਥਾ ਵਾਰਤਾ ਸੁਣੇ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੇ। ਹੋ ਨਹੀਂ ਸਕਦਾ ਬੱਚਾ ਭਗਤ ਨਾ ਹੋ। ਪ੍ਰਹਿਲਾਦ ਹਾਲਾਂਕਿ ਹਰਨਾਕਸ਼ ਰਾਕਸ਼ ਦਾ ਪੁੱਤਰ ਸੀ, ਪਰ ਜਿਸ ਵਕਤ ਦੇਵਤਿਆਂ ਦੀ ਜਿੱਤ ਹੋਈ ਇਹਨਾਂ ਦੀ ਹਾਰ ਹੋਈ। ਹਰਨਾਕਸ਼ ਆ ਦੌੜ ਗਏ, ਉਸ ਮੌਕੇ ਪ੍ਰਹਿਲਾਦ ਮਾਤਾ ਦੇ ਉਦਰ ਵਿੱਚ ਸੀ। ਨਾਰਦ ਮੁਨੀ ਨੇ ਆਸ਼ਰਮ 'ਤੇ ਰੱਖ ਕੇ ਉਸਦੀ ਪ੍ਰਤਪਾਲਾ ਕੀਤੀ, ਕਥਾ ਵਾਰਤਾ ਸੁਣਦੀ ਰਹੀ, ਪਰਮੇਸ਼ਰ ਦਾ ਭਜਨ ਕਰਦੀ ਰਹੀ। ਇਸ ਦਾ ਨਤੀਜਾ ਇਹ ਹੋਇਆ, ਰਾਕਸ਼ ਪੁੱਤਰ ਸੀ ਹਾਲਾਂਕਿ, ਲੇਕਿਨ ਇਹ ਭਗਤ ਹੋਇਆ, ਪਰਮ ਭਗਤ ਹੋਇਆ। ਸਵਯੰ ਫਿਰ ਜੇਕਰ ਦਾਤਾ ਬਣਾਉਣਾ ਹੈ, ਉਸ ਸਮੇਂ ਦਾਨ ਕਰੇ ਬਹੁਤ ਸਾਰਾ, ਦਾਤਿਆਂ ਦੇ ਇਤਿਹਾਸ ਪ੍ਰਸੰਗ ਪੜ੍ਹੇ ਜਾਂ ਸੁਣੇ, ਉਹਨਾਂ ਦੀਆਂ ਫੋਟੋਆਂ ਦੇਖੇ। ਜੇ ਸੂਰਮਾ ਬਣਾਉਣਾ ਹੈ, ਚੰਗੇ ਚੰਗੀਆਂ ਅੱਛੀਆਂ ਖੁਰਾਕਾਂ ਖਾ, ਸੂਰਮਿਆਂ ਦੇ ਇਤਿਹਾਸ ਪੜ੍ਹੇ ਸੁਣੇ, ਅਤੇ ਉਹਨਾਂ ਦੀਆਂ ਫੋਟੋਆਂ ਦੇਖੇ। ਇਹਨਾਂ ਗੱਲਾਂ ਦਾ ਅਸਰ ਬੱਚੇ 'ਤੇ ਹੂ ਹੂ ਪਿਆ ਕਰਦਾ ਹੈ। ਸੋ ਗੁਰਬਾਣੀ ਦੱਸਦੀ ਹੈ, ਜੈ ਕੁਲ ਪੂਤਨ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਿਤਾਰੀ, ਜੈ ਨਰ ਰਾਮ ਭਗਤਨੀ ਸਾਧੀ, ਜਨਮਤ ਕਸਨਾ ਮੋਇਓ ਅਪਰਾਧੀ। ਬਾਣੀ ਮਾਤਾ ਦੀ ਨਿਆਈ ਹੈ, ਮਾਤਾ ਆਪਣੇ ਬੱਚੇ ਦੇ ਨੁਕਸ ਦੂਰ ਕਰਨ ਵਾਸਤੇ ਕਈ ਦਫ਼ਾ ਪਿਆਰ ਨਾਲ ਸਮਝਾਉਂਦੀ ਹੈ, ਕਈ ਦਫ਼ਾ ਤਾੜ ਕੇ ਸਮਝਾਉਂਦੀ ਹੈ, ਇੱਥੇ ਗੁਰਬਾਣੀ ਮਾਤਾ ਦੀ ਨਿਆਈ ਆਪਣੇ ਸਿੱਖ ਬੱਚਿਆਂ ਨੂੰ ਸਮਝਾਉਂਦੀ ਹੈ, ਜੇ ਕੁਲ ਪੂਤਨ ਗਿਆਨ ਵਿਚਾਰੀ ਵਿਧਵਾ ਕਸਨ ਭਈ ਮੈਂ ਸਾਰੀ। ਜਿਸ ਕੁਲ ਦੇ ਵਿੱਚ ਕੋਈ ਗਿਆਨ ਵਿਚਾਰ ਵਾਲਾ ਭਗਤੀ ਗਿਆਨ ਵਿਰਾਗ ਵਾਲਾ ਪੁੱਤਰ ਨਹੀਂ ਪੈਦਾ ਹੋਇਆ, ਇਹੋ ਜਿਹੀ ਮਾਤਾ ਵਿਧਵਾ ਕਿਉਂ ਨਾ ਹੋਵੇ। ਅੱਗੇ ਦੱਸਦੇ ਜਿਹਨਾਂ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮਾਇਆ ਅਪਰਾਧੀ, ਜਿਸ ਪੁਰਸ਼ ਨੇ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ ਇਹ ਅਜੇ ਅਪਰਾਧੀ ਪੁਰਸ਼ ਜਾਂਦਾ ਹੀ ਕਿਉਂ ਨਾ ਮਰ ਗਿਆ, ਇਉਂ ਬਾਣੀ ਦੱਸਦੀ। ਅਤੇ ਉਹ ਮਾਤਾਵਾਂ ਤਾਂ ਤਾਂ ਯੋਗ ਹਨ ਜਿੰਦ ਬੱਚੇ ਵਾਹਿਗੁਰੂ ਦੀ ਭਗਤੀ ਕਰਦੇ। ਤਨ ਤਨ ਸਾਡੇ ਆਸਣ ਕਹਿ, ਜਿਸ ਕੱਪੜੇ 'ਤੇ ਬੈਠ ਕੇ ਭਜਨ ਕਰਨੀ ਦਾ ਉਸਨੂੰ ਆਸਣ ਕਿਹਾ ਜਾਂਦਾ, ਉਹ ਮਸੱਲਾ ਕਹਿ ਦਿੰਦੇ। ਸੋਇਓ ਇਸੀ ਤਰ੍ਹਾਂ ਕਹਿਣ ਲੱਗੀ ਹੈ ਤਸਬੀ ਲੈ, ਇਹ ਆਸਣ 'ਤੇ ਬੈਠ ਕੇ ਰੱਬ ਦੇ ਨਾਂ ਦੀ ਮਾਲਾ ਫਿਰ। ਇਹ ਸੁਣ ਕੇ ਫਰੀਦ ਕਹਿਣ ਲੱਗਾ, ਮਾਤਾ ਜੇ ਮੈਂ ਰੱਬ ਦੇ ਨਾਂ ਦੀ ਮਾਲਾ ਫਿਰਾਂ ਰੱਬ ਮੈਨੂੰ ਕੀ ਦੇਵੇਗਾ। ਬੱਚੇ ਨਿਆਣੇ ਹੁੰਦੇ ਹਨ, ਕਿਸੇ ਨਾ ਕਿਸੇ ਲਾਲਚ ਨੂੰ ਕੰਮ ਕਰਿਆ ਕਰਦੇ। ਇਹ ਬਚਨ ਸੁਣ ਕੇ ਮਾਤਾ ਕਹਿਣ ਲੱਗੀ, ਬੇਟਾ ਰੱਬ ਤੈਨੂੰ ਗੁੜ ਦਿਆ ਕਰੇਗਾ। ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ ਅਤੇ ਲੈ ਮਾਲਾ ਫਿਰ। ਜਦੋਂ ਮਾਲਾ ਫਿਰ ਕੇ ਹਟਿਆ, ਆਸਣ ਉਠਾ, ਆਸਣ ਚੱਕਿਆ, ਹੇਠਾਂ ਗੁੜ ਦੀ ਰੋੜੀ ਲੱਭ ਗਈ। ਬਹੁਤ ਖੁਸ਼ ਹੋਇਆ, ਕਹਿਣ ਲੱਗੇ ਤੈਨੂੰ ਰੱਬ ਨੇ ਗੁੜ ਦਿੱਤਾ। ਇਸ ਤਰੀਕੇ ਸਿਰ ਉਸ ਤੋਂ ਰੋਜ਼ ਮਾਲਾ ਪਵਾਉਂਦੀ ਗਈ। ਜਿਹੜਾ ਕੰਮ ਕੋਈ ਰੋਜ਼ ਕਰਦਾ ਰਹਿੰਦਾ ਹੈ ਉਹਦਾ ਸੁਭਾਅ ਬਣ ਜਾਂਦਾ। ਜੋ ਕੁਝ ਦੁਨੀਆਂ ਦੇ ਵਿੱਚ ਜਿਸ ਪੁਰਸ਼ ਨੂੰ ਜਿਹੋ ਜਿਹੇ ਸੁਭਾਅ ਦੇਖਣ ਵਿੱਚ ਆਉਂਦੇ ਹਨ ਉਹਦੇ ਕਰਤੱਵ ਕਰਕੇ ਹੀ ਨਜ਼ਰ ਆਉਂਦੇ। ਜਿਸ ਕੰਮ ਨੂੰ ਰੋਜ਼ ਕਰਦਾ ਰਹੇ ਉਹ ਆਦਤ ਬਣ ਜਾਂਦੀ। ਕਈਆਂ ਲੋਕਾਂ ਨੂੰ ਸ਼ਰਾਬਾਂ ਪੀਣ ਦੀਆਂ ਆਦਤਾਂ ਪੈ ਜਾਂਦੀਆਂ। ਜੰਮਦਾ ਹੀ ਥੋੜ੍ਹਾ ਸ਼ਰਾਬ ਪੀਂਦਾ ਸੀ, ਕੋਈ ਸੁਸਾਇਟੀ ਤੋਂ ਸਿੱਖੀ ਗਈਆਂ ਗੱਲਾਂ। ਇਹੀ ਆਦਤ ਪੱਕ ਜਾਂਦੀ ਹੈ, ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ, ਧੰਨ ਦਾ ਸੱਤਿਆਨਾਸ਼ ਕਰਦੇ ਹਨ, ਕਿਸੇ ਤਾਪ ਨੂੰ ਖੇਹ ਵਿੱਚ ਮਿਲਾ ਦਿੰਦੇ ਹਨ, ਬੁਰੇ ਦੁੱਖ ਤਕਲੀਫ ਉਠਾ ਕੇ ਇੱਥੇ ਵੀ ਦੁਖੀ ਅਗੰਤਰੀ ਵਿਗਾੜ ਲੈਂਦੇ। ਇਸੇ ਤਰ੍ਹਾਂ ਹੋਰ ਕਈ ਬੁਰੀਆਂ ਆਦਤਾਂ ਇਹ ਵੀ ਪਈਆਂ ਹੀ ਹਨ। ਜਿਹੜਾ ਕੰਮ ਰੋਜ਼ ਕਰਦਾ ਰਹੇ ਉਹ ਸੁਭਾਅ ਪੱਕ ਜਾਇਆ ਕਰਦਾ, ਉਹ ਛੱਡਣਾ ਬਹੁਤ ਔਖਾ ਹੋ ਜਾਂਦਾ। ਜਿਸਨੂੰ ਭਜਨ ਕਰਨ ਦਾ, ਸਵੇਰੇ ਉੱਠ ਕੇ ਇਸ਼ਨਾਨ ਕਰਨ ਦਾ, ਨਾਮ ਜਪਣ ਦਾ, ਬਾਣੀ ਪੜ੍ਹਨ ਦਾ, ਕੀਰਤਨ ਕਰਤਾ ਸਤਸੰਗ ਦਾ ਸੁਭਾਅ ਪੈ ਜਾਏ, ਇਹ ਸੁਭਾਅ ਬਹੁਤ ਹੀ ਅੱਛਾ ਹੈ। ਇਹਦੇ ਦੋਨੋਂ ਲੋਕ ਸਵਾਰਦਾ ਹੈ। ਲੇਕਿਨ ਜਿਹੜੇ ਬੁਰੇ ਸੁਭਾਅ ਹਨ, ਜੁਆ ਖੇਲਣਾ, ਸ਼ਰਾਬ, ਠੱਗੀਆਂ, ਦੁਰਾਚਾ, ਇਹ ਜਿਹੜੇ ਸੁਭਾਅ ਇਹਦੇ ਦੋਨੋਂ ਲੋਕਾਂ ਨੂੰ ਵਿਗਾੜ ਦਿੰਦੇ। ਤਾਂ ਚੰਗੇ ਸੁਭਾਅ ਸਤਸੰਗ ਤੋਂ ਮਿਲਦੇ ਹਨ, ਬੁਰੇ ਸੁਭਾਅ ਪ੍ਰਸੰਗ ਤੋਂ ਮਿਲਿਆ ਕਰਦੇ। ਸੋ ਆਇਆ ਫਰੀਦ ਰੋਜ਼ ਮਾਲਾ ਫੇਰਦਾ ਚਲਾ ਗਿਆ, ਉਸਨੂੰ ਆਸਣ ਦੇ ਹੇਠੋਂ ਗੁੜਦੀ ਰੋੜੀ ਲੱਭਦੀ ਚਲੀ, ਕਿਉਂਕਿ ਮਾਤਾ ਰੱਖ ਦਿੰਦੀ ਸੀ। ਕਾਫ਼ੀ ਦੇਰ ਹੁੰਦਾ ਰਿਹਾ, ਇੱਕ ਦਿਨ ਕਿਤੇ ਉਸਦੀ ਮਾਤਾ ਇੱਧਰੋਂ ਉੱਧਰ ਗੁਆਂਢੀਆਂ ਦੇ ਕਿਸੇ ਕੰਮ ਕਾਰ ਗਈ ਸੀ, ਅਤੇ ਪਿੱਛੋਂ ਵਕਤ ਹੋ ਗਿਆ ਫਰੀਦ ਦਾ ਮਾਲਾ ਫੇਰਨ ਦਾ। ਉਹਨੇ ਝਾਟੀ ਆਸਣ ਚੱਕ ਕੇ ਵਿਛਾ ਲਿਆ, ਮਾਲਾ ਟੰਗੀ ਪਈ ਸੀ ਉਹ ਵੀ ਚੱਕ ਲਈ, ਬੈਠ ਕੇ ਮਾਲਾ ਫੇਰਨ ਲੱਗ ਪਿਆ। ਉੱਧਰ ਖਿਆਲ ਆਇਆ ਉਸਦੀ ਮਾਤਾ ਦੇ ਚਿੱਤ ਵਿੱਚ ਵੀ ਵਕਤ ਹੋ ਗਿਆ ਫਰੀਦ ਨੇ ਮਾਲਾ ਫੇਰਨੀ ਹੈ, ਅੱਜ ਗੁੜਨੀ ਉਸਨੂੰ ਲੱਭਣਾ, ਪਤਾ ਨਹੀਂ ਉਹਦੇ ਚਿੱਤ ਵਿੱਚ ਕੀ ਗੁਜ਼ਰੇ, ਇਹੋ ਜਿਹਾ ਫਿਕਰ ਕਰਦੀ ਹੈ। ਪਰ ਇੱਧਰ ਜਿਸ ਵਕਤ ਫਰੀਦ ਮਾਲਾ ਫੇਰ ਕੇ ਉੱਠਦਾ ਹੈ, ਆਸਣ ਉਠਾਉਂਦਾ ਹੈ, ਅੱਗੇ ਇੱਕ ਰੋੜੀ ਮਿਲਦੀ, ਅੱਜ ਰੋੜੀਆਂ ਹੀ ਰੋੜੀ, ਬਹੁਤ ਖੁਸ਼ ਹੋਇਆ ਵੀ ਅੱਜ ਮੇਰੀ ਤਰਫ ਪਤਾ ਨਹੀਂ ਕਿਤਨਾ ਮਿਹਰਬਾਨ। ਮਾਤਾ ਆ ਕੇ ਫਰੀਦਿਆ, ਬੇਟਾ ਮਾਲਾ ਫੇਰੀ ਅਤੇ ਨਾ ਰੱਬ ਨੇ ਗੁੜ ਦਿੱਤਾ, ਕਹਿੰਦਾ ਮਾਤਾ ਅੱਜ ਤਾਂ ਇੰਨਾ ਗੁੜ ਦਿੱਤਾ, ਪਤਾ ਨਹੀਂ ਕਿੰਨਾ ਮੇਰੇ 'ਤੇ ਖੁਸ਼ ਹੈ। ਉਸਨੇ ਜਾਣਿਆ ਵੀ ਭਜਨ ਦੇ ਵਿੱਚ ਸਿੱਧੀ ਹੋ ਗਈ, ਜਿਸ ਸ਼ਬਦ ਦਾ ਰੋਜ਼ ਕੋਈ ਅਭਿਆਸ ਕਰਦਾ ਰਹੇ ਉਸਦੇ ਵਿੱਚ ਸਿੱਧੀ ਹੋ ਜਾਏ, ਉਹਦੇ ਵਿੱਚ ਬਰਕਤ ਪੈਦਾ ਹੋ ਜਾਇਆ ਕਰਦੀ। ਸੰਯੋਗ ਕਰਕੇ ਇਹਦਾ ਭਜਨ ਸਿੱਧ ਹੋ ਗਿਆ। ਇੱਕ ਦਿਨ ਪਰਖਣ ਦੇ ਵਾਸਤੇ ਮਾਤਾ ਕਹਿਣ ਲੱਗੀ, ਬੇਟਾ ਫਰੀਦ ਮਾਲਾ ਫੇਰ ਕੇ ਰੱਬ ਦੇ ਅੱਗੇ ਪ੍ਰਾਰਥਨਾ ਕਰ ਵੀ ਸਾਡਾ ਰਾਸ਼ਨ ਮੁੱਕਿਆ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲ ਜਾਵੇ। ਉਹ ਕਹਿੰਦੇ ਸਤ ਵਚਨ। ਫਰੀਦ ਨੇ ਅੱਛੀ ਤਰ੍ਹਾਂ ਮਾਲਾ ਫੇਰੀ, ਪ੍ਰੇਮ ਨਾਲ ਅਰਦਾਸ ਕੀਤੀ, ਐਸੀ ਖੇਡ ਵਰਤੀ, ਰਾਸ਼ਨ ਦੇ ਗੱਡਿਆਂ ਦੇ ਗੱਡਿਆ, ਇਤਨਾ ਰਾਸ਼ਨ ਆ ਗਿਆ, ਘਰ ਰੱਖਣ ਵਾਸਤੇ ਵੀ ਥਾਂ ਨਹੀਂ। ਮਾਤਾ ਕਹਿਣਗੇ, ਫਰੀਦਾ ਮੈਂ ਤਾਂ ਕਿਹਾ ਸੀ ਦੋ ਚੌਂ ਦਿਨ ਦਾ ਰਾਸ਼ਨ ਚਾਹੀਦਾ। ਕਹਿਣਗੇ, ਮਾਤਾ ਮੈਂ ਤਾਂ ਇਹੀ ਅਰਦਾਸ ਕੀਤੀ ਸੀ, ਪਰ ਪਤਾ ਹੋਣਾ ਚਾਹੀਦਾ ਜਿੱਡਾ ਵੱਡਾ ਰੱਬ ਹੈ ਓਡੇ ਓਡੇ ਰਾਸ਼ਨ ਆਪਣੇ ਹਿਸਾਬ 'ਤੇ ਦਿੱਤਾ ਉਸਨੇ। ਇਉਂ ਕਰਕੇ ਇਹਨੇ ਫਰੀਦ ਦੀ ਇਉਂ ਉਸਦੀ ਮਾਤਾ ਨੇ ਉਸਨੂੰ ਲਗਨ ਲਗਾਈ, ਸ਼ੌਕ ਲਗਾਇਆ। ਸੋ ਸ਼ੌਕ ਵੱਧਦਾ ਚਲਾ ਗਿਆ, ਥੋੜ੍ਹਾ ਜਿਹਾ ਵੱਡਾ ਹੋਇਆ, ਤਕੜਾ ਹੋ ਗਿਆ। ਮਾਤਾ ਕਹਿੰਦੀ, ਬੇਟਾ ਤਪ ਕਰ। ਫਰੀਦ ਤਕੜਾ ਨਰਵਾ ਸੀ, ਜ਼ਬਰਦਸਤ ਸਰੀਰ ਸੀ, ਤਪ ਕਰਦੇ ਲੋਕ ਸਮੇਂ ਦੇ ਲੋਕ ਤਪ ਕਰਦੇ। ਤਪ ਕਰਨ ਵਾਸਤੇ ਚਲਾ ਜਾਂਦਾ ਹੈ, ਉੱਥੇ ਜਾ ਕੇ 12 ਸਾਲ ਲਗਾਏ ਜੰਗਲਾਂ ਦੀਆਂ ਮਨ ਵਿੱਚ ਰਹਿ ਕੇ। ਸੋ ਵਾਪਸ ਆਇਆ, ਆ ਕੇ ਪੁੱਛਣ ਲੱਗੀ ਮਾਤਾ, ਬੇਟਾ ਫਰੀਦ ਕਿਵੇਂ ਤਪ ਕਰਦਾ ਰਿਹਾ? ਕਹਿੰਦਾ, ਜਿੰਨਾ ਕੁ ਮੇਰੇ ਤੋਂ ਹੋਇਆ ਬਥੇਰੀਆਂ ਗਰਮੀਆਂ ਸਰਦੀਆਂ ਚੱਲੀਆਂ, ਫਿਰ ਖਾਂਦਾ ਕੀ ਹੁੰਦਾ ਸੀ? ਰੋਈਆਂ ਦੇ ਵਿੱਚ ਖਾਣ ਨੂੰ ਕਿਸੇ ਦਰੱਖਤਾਂ ਦੇ ਪੱਤੇ ਛੂ ਕੇ ਖਾ ਲੈਂਦਾ। ਕਹਿੰਦੇ, ਆਹ ਤੇਰਾ ਇਸ਼ਨਾਨ ਕਰਵਾ ਦਿਆਂ ਕੇਸੀ। ਕੇਸੀ ਇਸ਼ਨਾਨ ਕਰਾਇਆ, ਕੇਸੀ ਇਸ਼ਨਾਨ ਕਰਵਾ ਕੇ ਉਹਦੇ ਕੇਸ਼ ਫਰੋਲਣ ਲੱਗੀ, ਜਾਣ ਕੇ ਕੇਸਾਂ ਨੂੰ ਖਿੱਚਦੀ ਹੈ, ਕੇਸ ਖਿੱਚਿਆ ਪੀੜ ਹੋਣੀ ਹੋਈ, ਸਰੀਰ ਦੁੱਖ ਮਹਿਸੂਸ ਕਰਦਾ ਹੈ। ਕਹਿਣ ਲਈ, ਕੀ ਗੱਲ? ਕਹਿੰਦਾ, ਮਾਤਾ ਕੇਸ ਖਿੱਚਿਆ ਦੁੱਖ ਹੁੰਦਾ ਹੈ। ਕਹਿਣ ਲੱਗੀ, ਤੈਨੂੰ ਤੇਰੇ ਕੇਸ ਖਿੱਚਿਆ ਦੁੱਖ ਹੁੰਦਾ, ਦਰਖਤਾਂ ਦੇ ਪੱਤੇ ਛੂਤ ਕੇ ਖਾਂਦਾ ਸੀ, ਉਹਨਾਂ ਨੂੰ ਦੁੱਖ ਨਹੀਂ ਸੀ ਹੁੰਦਾ, ਜਾ ਕੇ ਤਪ ਕਰ, ਅਜੇ ਕੁਛ ਨਹੀਂ ਬਣਿਆ। ਫਿਰ ਸਰੀਰ ਨੂੰ ਭੇਜ ਦਿੱਤਾ, ਅਤੇ ਪੱਤੇ ਖਾਣੇ ਵੀ ਹਟ ਗਿਆ, ਕਾਠ ਦੀ ਰੋਟੀ ਬਣਾ ਲਈ, ਜਿੱਥੋਂ ਕੁਛ ਥੋੜ੍ਹਾ ਬਹੁਤ ਮਿਲ ਗਿਆ ਉਸੀ 'ਤੇ ਸੰਤੋਖ ਕਰਨਾ। ਉਸ ਮੌਕੇ ਦੇ ਹੀ ਇਹ ਜਿਹੇ ਸਲੋਕ ਫਰੀਦ ਦੇ ਮਿਲਦੇ ਹਨ। ਖਾਧਾ ਰੋਟੀ ਮੇਰੀ ਕਾਟਦੀ ਲਾਉਣ ਮੇਰੀ ਸੁੱਖ ਜਿੰਨਾ ਖਾਧੀ ਚੁੱਕਦੀ ਘਣੇ ਸਹਿਣਗੇ ਦੁੱਖ ਸੁੱਕੀ ਸੁੱਕੀ ਖਾ ਕੇ ਠੰਡਾ ਪਾਣੀ ਪੀ ਤੇ ਪਰਾਈ ਚੋਪੜੀ ਨਾ ਤਰਸਾਈ ਜੀ ਰੋਟੀ ਕਾਟਦੀ ਹੈ ਲਾਉਣ ਕੀ ਸਬਜ਼ੀ ਭਾਜੀ ਪਾਲ ਨਾਲ ਨੂੰ ਇਹ ਮੇਰੀ ਸੰਤੋਖ ਵੱਲ ਇਸ਼ਾਰਾ ਹੈ ਜੋ ਕੁਛ ਮਿਲ ਗਿਆ ਕਹਾਂਗਾ ਉਸ 'ਤੇ ਸੰਤੋਖ ਕਰਨਾ ਚਾਹੀਦਾ ਪੁਰਸ਼ ਨੂੰ ਦੂਸਰਿਆਂ ਵੱਲ ਦੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ ਸਵਯੋਂ ਇਹ ਜਿਹੇ ਸਲੋਕ ਕੁਛ ਵਕਤ ਦੇ ਮਿਲਦੇ ਹਨ ਇਹੋ ਜਿਹੀ ਦਿਸ਼ਾ ਦੇ ਵਿੱਚ ਸਰੀਰ ਸਾਧਨ ਕਾਲ ਦੇ ਵਿੱਚ ਸਤਪੁਰਸ਼ਾਂ ਦੇ ਸਰੀਰ ਸੁੱਕੇ ਕੰਡੇ ਵੱਸ ਹੋਇਆ ਕਰਦੇ ਸਾਰੇ ਸਰੀਰ ਰਾਤ ਖੜ ਕੇ ਤਪ ਕਰਦਾ ਸੀ ਕਿਤੇ ਟਹਿਲ ਕੇ ਚੱਕਰ ਰੱਖ ਲੈਣਾ ਇੰਨੇ ਚੱਕਰ 'ਚ ਫਿਰ ਫਿਰ ਕੇ ਫਿਰ ਭਜਨ ਤਪ ਕਰਨਾ ਹਾਂ ਖੜ ਕੇ ਸਾਈ ਸਾਈ ਰਾਤ ਤਪ ਕਰਦਾ ਸਰੀਰ ਸੁੱਕੀ ਲੱਕੜ ਵਰਗਾ ਹੋ ਚੁੱਕਾ ਸੀ ਸਰੀਰ ਦਾ ਰੰਗ ਕਾਲਾ ਹੋ ਗਿਆ ਸੀ ਜੰਗਲ ਬੀਆਬਾਨ ਵਿੱਚ ਖੜਾ ਹੈ ਇੱਕ ਲੁਹਾਰ ਮੋਢੇ 'ਤੇ ਕੁਹਾੜਾ ਹੈ ਸਿਰ 'ਤੇ ਪਾਣੀ ਦਾ ਕੜਾ ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ ਕਾਹਦੇ ਵਾਸਤੇ ਕੋਇਲੇ ਬਣਾਉਣ ਵਾਸਤੇ ਸਰੀਰ ਨੂੰ ਖੜੇ ਨੂੰ ਦੇਖ ਕੇ ਸੋਚਿਆ ਵੀ ਇਹ ਸ਼ਾਇਦ ਸੁੱਕੀ ਲੱਕੜ ਹੋਣੀ ਦੇਖ ਲਈਏ ਪਹਿਲੇ ਕੁਹਾੜੇ ਦਾ ਪਿਛਲਾ ਪਾਸਾ ਪੀਣ ਮਾਰ ਕੇ ਪਰਖ ਲਈਏ ਸੁੱਕੀ ਕਿ ਗਿੱਲੀ ਉਹਦੀ ਆਵਾਜ਼ ਦੱਸ ਦਿੰਦੀ ਹੈ ਤਾਂ ਪਿਛਲਾ ਪਾਸਾ ਮਾਰ ਕੇ ਦੇਖਣ ਲੱਗਾ ਅੱਗੋਂ ਫਰੀਦ ਸੀ ਉਸ ਮੌਕੇ ਉਸ ਪ੍ਰਥਾ ਹੈ ਫਰੀਦ ਨੇ ਇਹਦਾ ਸਲੋਕ ਉਚਾਰਨ ਕੀਤਾ
ਕਿਤੇ ਮਾਰ ਲੰਘਵਾਵੀ ਮੇਰਿਆ
ਖੜਾ ਅਣ ਕੇ ਸਰ ਲੋਹਾ ਹੁਣ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆ ਸਿਰ 'ਤੇ ਪਾਣੀ ਦਾ ਖੜਾ ਮੋਢੇ 'ਤੇ ਕੁਹਾੜਾ ਉਹਨੂੰ ਕਹਿੰਦੇ ਮੈਂ ਇਹ ਸਰੀਰ ਤੋਂ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦਾ ਤੂੰ ਇਸਦੇ ਕੋਇਲੇ ਬਣਾਉਣਾ ਚਾਹੁੰਦਾ ਇਤਿਹਾਸ ਇਹ ਜਿਹੀ ਦਿਸ਼ਾ ਸਵਿਆਂ ਨੇ ਕਾਫ਼ੀ ਦੇਰ ਤੱਕ ਇਉਂ ਤਪੱਸਿਆ ਕੀਤੀ ਫਿਰ ਮਾਤਾ ਨੂੰ ਮਿਲਣ ਵਾਸਤੇ ਜਾਂਦਾ ਨਾਲੇ ਦੱਸਿਆ ਵਾਂ ਨਾਲੇ ਮਿਲਿਆ ਆ ਕੇ ਮਾਤਾ ਨੂੰ ਮਿਲਦਾ ਹੈ ਮਾਤਾ ਪੁੱਛਦੀ ਹੈ ਕਿਵੇਂ ਤਪੱਸਿਆ ਕੀਤੀ ਸਰੀਦਾ ਸਾਰੀ ਗੱਲ ਦੱਸੀ ਕਹਿਣਗੇ ਅਜੇ ਉਹ ਦਿੱਲੀ ਦੂਰ ਹੈ ਜਿੱਥੇ ਤੱਕ ਪਹੁੰਚਣਾ ਹਾਂ ਹੋਰ ਜਾ ਕੇ ਤਪ ਕਰਦੇ ਕਹਿਣਾ ਕੁਛ ਦੱਸੋ ਕੋਈ ਸ਼ਿਕਸ਼ਾ ਵੀ ਮੈਨੂੰ ਮਿਲਣੀ ਚਾਹੀਦੀ ਇਸ ਕਰਕੇ ਮੈਂ ਉਸ 'ਤੇ ਅਮਲ ਕਰਾਂ ਕਹਿਣਗੇ ਚਾਰ ਗੱਲਾਂ ਯਾਦ ਰੱਖੇ ਜਿਸਨੇ ਸਭ ਨੂੰ ਮਿਲਣ ਵਾਸਤੇ ਭਜਨ ਕਰਨਾ ਹੈ ਉਹਨੂੰ ਚਾਰ ਗੱਲਾਂ ਬਹੁਤ ਮਦਦ ਦਿੰਦੀਆਂ ਥੋੜ੍ਹਾ ਖਾਣਾ ਥੋੜ੍ਹਾ ਸੁਣਨਾ ਥੋੜ੍ਹਾ ਬੋਲਣਾ ਜਿੰਨਾ ਇਕਾਂਤ ਕਰ ਸਕੇ ਉਹਨਾਂ ਇਕਾਂਤ ਨਿਵਾਸ ਕਰੇ ਚਾਰ ਗੱਲਾਂ ਇਸਦੀ ਬਿਰਤੀ ਨੂੰ ਹੀ ਸ਼ੁੱਧ ਕਰਦੀਆਂ ਹਨ ਬਹੁਤਾ ਖਾਣਾ ਬਹੁਤਾ ਬੋਲਣਾ ਬਹੁਤਾ ਹੱਸੇ ਖੇਡੇ ਇਕੱਠਾਂ ਉੱਠਾਂ ਵਿੱਚ ਰਹਿਣਾ ਅਤੇ ਇਹੀਆਂ ਗੱਲਾਂ ਜਿਹੜੀਆਂ ਮਨ ਨੂੰ ਖਿਡਾਉਂਦੀਆਂ ਮੈਲਾ ਕਰਦੀਆਂ ਅਤੇ ਮਨ ਨੂੰ ਸ਼ੁੱਧ ਕਰਨ ਵਾਸਤੇ ਥੋੜ੍ਹਾ ਖਾਣਾ ਥੋੜ੍ਹਾ ਸੋਣਾ ਥੋੜ੍ਹਾ ਬੋਲਣਾ ਇਕਾਂਤ ਸੇਵਨ ਕਰਨਾ یوں بھجن کرنا یہ من شدھ کرنے مددگار ہیں. خیر اسی طرح فرید پھر آ جاتا ہے, پھر اسی طرح بڑی کٹھن تپسیا آرمبھی. کہی جی حالت کے وچ شریر مردے دی نیائی ہو جاتا ہے, چھپ کے ہڈیاں کا ڈھانچہ بن جاتا ہے. مردہ جان کے اس نو کان اس دیا تلیاں تے آ کے ٹھونگا مارن لگ پیندے. اس موقع دے شلوک فرید یہو جہ ملتے ہیں. پنجر پیا تلیاں ٹونگے کاغ اجے رب نہ بوڑیو دیکھ بندے دے کاغ. بے پیرا پرش جڑا ہوں نگورا پرش جڑا ہوں وہ ہڑتا کردا ہے شوق وچ آ کے, پر صحیح رستہ نہ ملن کر کے رب کی پراپتی محال ہی نہیں بلکہ ناممکن ہوں. کسی تھان پہنچنا ہوئے اگر صحیح صحیح رستہ مل جائے آسانی نال بنا کھیچل تے پہنچ جائیں گا. اگر رستہ ہی نہ پتا ہوئے پتا نہیں انیکاں پگڈنڈیاں جنگلوں کے پٹتا پھرتا. اسی طرح ہی دسیا ہے جیکر ملنا ہے رب نو تو ملیا نو ملو جا, انہوں نے ملن کا رستہ صحیح صحیح ٹھیک ٹھیک آؤں گا. انہوں دوارا ہی رب کا ملاپ سوکھا تے آسان ہوں گا. پر پہلے پہل جنی دیر تک یہ رستہ نہ ہو اور شوق ہوے لگن ہوے بڑیاں کھیچلاں کئی کرتے دیکھے گئے. سو یہو جی حالت فرید کی ہوگی, لگن سی لیکن رستہ اجے ہاتھ نہیں سکھایا رب دے میں, کیونکہ اجے نگورا سی بے پیرا سی بے مرشدہ سی. سو اس موقع کان پیروں تے ٹھونگا ماردا کان اکھاں ول آؤں, ਉਸਨੂੰ ਸੰਬੋਧਨ ਕਰਕੇ ਕਹਿੰਦਾ ਤਨ ਸੁੱਕਾ ਪਿੰਜਰ ਥਿਆ ਤਲੀਆਂ ਠੁੰਗੇ ਕਾਗ ਅਜੇ ਸ਼ਰਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਕਾਗਾ ਕਰੰਗ ਡੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਣ ਮਤ ਛੋ ਫਿਰ ਦੇਖਣ ਕੀ ਆਸ ਕਾਗਾ ਚੁੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਹੇ ਜਿਸ ਪਿੰਜਰੇ ਮੇਰਾ ਸ਼ੌ ਵਸੇ ਮਾਸ ਨਾ ਸਿੱਧੂ ਖਾਏ ਨੂੰ ਸੰਬੋਧਨ ਕਰਕੇ ਇਉਂ ਕਹਿੰਦੇ ਪ੍ਰਾਪਤੀ ਵਾਸਤੇ ਯਤਨ ਕਰਦੇ ਚਲੇ ਆਏ ਹਨ। ਇੱਕ ਦਫ਼ਾ ਜਗਿਆਸੂ ਉਹ ਵੀ ਜਿਵੇਂ ਆਮ ਪਿੰਡਾਂ ਦੇ ਵਿੱਚ ਮਨੇਰੇ ਉੱਪਰ ਕਾਂ ਆ ਬੈਠੇ ਲੜਕੀਆਂ ਨੂੰ ਉਡਾਉਂਦੀਆਂ ਹਨ, ਕਾਵਾਂ ਉੱਡ ਜਾ ਜੇਕਰ ਮੇਰਾ ਭਰਾ ਆਉਂਦਾ, ਕਾਵਾਂ ਉੱਡ ਜਾ ਜੇਕਰ ਮੇਰਾ ਪਿਤਾ ਆਉਂਦਾ, ਇਸੀ ਤਰ੍ਹਾਂ ਪ੍ਰਭੂ ਦੇ ਪ੍ਰੇਮ ਵਿੱਚ ਗਟਬੋਰੇ ਹੋਏ ਹੋਏ ਉਹ ਵੀ ਕਈ ਦਫ਼ਾ ਇਹੋ ਜਿਹੇ ਸ਼ਬਦੀਆਂ ਉਚਾਰਨ ਕਰਦੇ ਹਨ।
ਮੇਰਾ ਮਿਲ ਜਾਵੇ ਰਾਮ ਪਿਆਰਾ ਉੱਡ ਜਾ ਉੱਡ ਜਾ ਕਾਗਾ ਕਾਲੇ Thank you.
दर्शन की आशा उदो न कागा कारे वेग मिलीजे अपने राम प्यारे। यूं प्रभु दे प्यार विच कामां नूं उड़ा के कहिंदे हन कामां उड़ जा जेकर मैनूं मेरा वाहिगुरु मिल। प्रेम दियां दिशावां प्रेम दे वलवले ओ पुरश ही जानदे जिन्हां नाल इं वापरियां होण जां जिन्हां नाल वापरदियां होण। लागी होए सो जाने पीर राम भगत अणियाले तीर इस लागी पीर परम की सो जाने जरिए सुन लगी वही जानदा है। इं कई दफा उन्होंने पुछते हैं महापुरखा पुछते हैं भी तुसी दसो जेकर तुसी रब देखे कहो जा उदी की निशानी है उदे की चिन्ह हैं। इं कई दफा एहो जा पुछते हैं
को सुहागण सो जिन्हां ने मेरा देखिया है
ਪ੍ਰਭੂ ਦਾ ਮਿਲਾਪ ਹੋਇਆ ਹੋਇਆ, ਪ੍ਰਭੂ ਦੀਆਂ ਨਿਸ਼ਾਨੀਆਂ ਸੁਣਦਿਆਂ ਸੁਣੋ ਸੁਣਦੇ ਸੁਣਦੇ ਸਰੋ ਕਹੀਓ ਫਿਰ ਕਹੀਓ, ਵਿਸ਼ਮ ਭਈ ਮੈਂ ਬਹੁਤ ਸੁਣਤੇ ਤੁਸੀਂ ਕਹੋ ਸੁਹਾਗਣ ਸਹੀਓ, ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਨਹੀਓ, ਕੋਈ ਤਾਂ ਕਹਿੰਦਾ ਰੱਬ ਅੰਦਰ ਹੀ ਵਸਦਾ ਹੈ, ਕੋਈ ਕਹਿੰਦਾ ਬਾਹਰ ਦੂਰ ਦਰੇਡੇ ਵਸਦਾ, ਤੁਸੀਂ ਕਿਉਂਕਿ ਉਸਨੂੰ ਦੇਖਿਆ ਹੈ ਇਸ ਕਰਕੇ ਦੱਸੋ ਕਿਹਾ ਹੋ ਜਾਏ ਕਿੱਥੇ ਵਸਦਾ। ਇਤਿਹਾਸ ਪ੍ਰਭੂ ਦੇ ਪਿਆਰ ਵਿੱਚ ਆ ਕੇ ਅੱਖਾਂ ਛਲਕਦੀਆਂ ਹਨ, ਕੰਡ ਗਦਗਦ ਹੁੰਦਾ ਹੈ, ਰੋਮਾਂਚ ਹੁੰਦਾ ਹੈ, ਕਿਉਂ ਇਹੋ ਜਿਹੀ ਲਹਿਰ ਵਿੱਚ ਪ੍ਰਭੂ ਦੇ ਪਿਆਰਿਆਂ ਅੱਗੇ ਪ੍ਰਾਰਥਨਾ ਕਰਦੇ ਇਹੋ ਜਿਹੇ ਪੁਰਸ਼ ਜਗਿਆਸੂ ਦੇਖਦੇ ਕਰੋ। ਤਾਂ ਤੇ ਇੱਧਰ ਫਰੀਦ ਦੀ ਹਾਲਤ, ਕਾਂ ਨੂੰ ਕਹਿੰਦਾ ਹੈ ਮੈਂ ਇਹਨਾਂ ਅੱਖਾਂ ਰੱਬ ਦਾ ਦੀਦਾਰ ਕਰਨਾ, ਐਂ ਨਹੀਂ ਉਹਨੂੰ ਪਤਾ ਵੀ ਰੱਬ ਨੂੰ ਦੇਖਣ ਵਾਲੀਆਂ ਅੱਖਾਂ ਤਾਂ ਹੋਰ ਹੁੰਦੀਆਂ, ਅਜੇ ਇਸ ਗੱਲ ਦੀ ਸਮਝ ਨਹੀਂ ਸੇਖੜੀਆਂ ਦੀਆਂ ਜਿਹਨਾਂ ਦਸੰਦੋਂ ਮਾਪਰੀ, ਉਹ ਦਿਵਦਿਸ਼ਟ ਹੈ, ਉਹ ਆਤਮ ਨੈਣ ਹਨ, ਉਹ ਬ੍ਰਹਮਦਿਸ਼ਟ ਹੈ, ਉਹ ਭਜਨ ਕਰਦੇ ਕਰਦੇ ਖੁੱਲ੍ਹਦੀ ਹੈ ਜਿਹਨਾਂ ਨਾਲ ਰੱਬ ਦਾ ਦੀਦਾਰ ਹੋਣਾ, ਪਰ ਪ੍ਰੇਮ ਦੀ ਲਹਿਰ ਵਿੱਚ ਅਜੇ ਪਤਾ ਨਹੀਂ, ਅਜੇ ਤਾਂ ਵਿਚਾਰਾ ਨਗੂਰਾ ਹੀ ਹੈ, ਬੇਪੀਰਾ ਹੀ ਹੈ, ਬੇਮੁਰਸ਼ਤਾ ਹੈ। ਸੋ ਉਹ ਕਾਂ ਨੂੰ ਇਉਂ ਕਰਕੇ ਕਹਿੰਦਾ ਹੈ ਤਨ ਸੁੱਕਾ ਪਿੰਜਰ ਥਿਆ ਗਲੀਆਂ ਛੂੰਗੇ ਕਾਗ, ਅਜੇ ਸਰਬ ਨਾ ਬੋੜਿਓ ਦੇਖ ਬੰਦੇ ਦੇ। ਇਹੋ ਜਿਹੀ ਹਾਲਤ ਹੋ ਗਈ ਹੈ ਸਰੀਰ ਦੀ, ਪਰ ਅਜੇ ਤੱਕ ਰੱਬ ਬੋੜਿਆ ਨਹੀਂ, ਉਹਨੇ ਆ ਕੇ ਦੀਦਾਰ ਨਹੀਂ ਦਿੱਤੇ। ਇਉਂ ਕਹਿੰਦਾ
ਪਿਆਰੇ ਜੀ ਅਜੇ ਬਿਨਾ ਰੱਬ ਬੋੜਿਆ,
ਵਾਹਿਗੁਰੂ ਤੋਂ ਸਾਸੂ ਹਰਿਕ ਨੂੰ ਅੰਦਰ ਹੀ ਹੈ, ਕਦੇ ਵੀ ਕਿਸੇ ਨੂੰ ਦੂਰ ਨਹੀਂ, ਘਰ ਹੀ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨ ਪਾਇਆ, ਕਿਉਂ ਕਸਤੂਰੀ ਮਿਰਗ ਨਾ ਜਾਣੇ ਧਰਮ ਦਾ ਭਰਮ ਫੈਲਾਇਆ। ਜਿਵੇਂ ਘਿਓ ਦੁੱਧ ਵਿੱਚ ਹੀ ਹੁੰਦਾ ਹੈ ਪਰ ਦੀਨਾ ਨਹੀਂ। ਜਦੋਂ ਸਾਧਨ ਕੀਤੇ ਜਾਂਦੇ ਹਨ ਉਹਦੇ ਵਿੱਚੋਂ ਘਿਓ ਲੱਭ ਜਾਂਦਾ। ਇਸੇ ਤਰ੍ਹਾਂ ਹੀ ਵਾਹਿਗੁਰੂ ਬ੍ਰਿਕ ਦੇ ਅੰਦਰ ਜਦੋਂ ਉਸਨੂੰ ਪ੍ਰਭੂ ਪ੍ਰਾਪਤੀ ਦੇ ਵਾਸਤੇ ਸਹੀ ਸਹੀ ਉਪਾਅ ਕੀਤਾ ਜਾਵੇ ਅੰਦਰੋਂ ਹੀ ਲੱਭ ਜਾਣਾ ਹੈ। ਕਾਠ ਲੱਕੜੀ ਦੇ ਵਿੱਚ ਅੱਗ ਹੈ ਬੀਂਦੀ ਨਹੀਂ ਪਰ ਯਤਨ ਦੁਆਰਾ ਉਹ ਪੈਦਾ ਹੋ ਜਾਂਦੀ ਹੈ। ਇਸੀ ਤਰ੍ਹਾਂ ਹੀ ਸਗਲ ਕਾਸ਼ਟ ਮੈਂ ਬੈਸੰਤ ਸਗਲ ਦੁੱਧ ਮੈਂ ਘੀਆ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਘੀਆ। ਵਾਹਿਗੁਰੂ ਬ੍ਰਿਕ ਦੇ ਅੰਦਰ ਵਸਦਾ ਹੈ ਉਸਦੀ ਪ੍ਰਾਪਤੀ ਵਾਸਤੇ ਉਪਾਅ ਕਰਨਾ ਪੈਂਦਾ ਹੈ, ਯਤਨ ਕਰਨੇ ਪੈਂਦੇ ਹਨ, ਸਾਧਨ ਕਰਨੇ ਪੈਂਦੇ ਹਨ। ਇਸ ਵਾਸਤੇ ਹੀ ਬੜੇ ਬੜੇ ਉਪਾਅ ਬੜੇ ਬੜੇ ਸਾਧਨ ਸਤਪੁਰਸ਼ਾਂ ਨੇ ਪ੍ਰਭੂ ਪ੍ਰਾਪਤੀ ਵਾਸਤੇ ਕੀਤੇ। ਫਰੀਦ ਨੂੰ ਕਿਸੇ ਨੇ ਦੱਸਿਆ ਫਰੀਦਾ ਇਉਂ ਨਹੀਂ ਰੱਬ ਦਾ ਮਿਲਾਪ ਹੋਣਾ, ਹੱਠ ਕਰ ਮਰੇ ਨਾ ਲੇਖੇ ਪਾ ਦੇ, ਹੱਠ ਕਰਕੇ ਦੇ ਐਦਾ ਸਹੀ ਸਹੀ ਰਸਤਾ ਪ੍ਰਭੂ ਪ੍ਰਾਪਤੀ ਦਾ ਨਾ ਮਿਲਿਆ ਹੋਵੇ ਇਉਂ ਰੱਬ ਦਾ ਮਿਲਾਪ ਨਹੀਂ ਹੁੰਦਾ। ਠੀਕ ਰਸਤਾ ਮਿਲ ਜਾਏ ਉਹ ਖੇਚਲ ਵੀ ਫਿਰ ਸਫਲੀ ਹੋ ਜਾਂਦੀ ਹੈ। ਜੋ ਕਿਸੇ ਮਿਲੇ ਨੂੰ ਮਿਲ, ਕਿਸੇ ਆਰਥ ਲੋਕ ਨੂੰ ਮਿਲ, ਰੱਬ ਦੇ ਪਿਆਰੇ ਨੂੰ ਮਿਲ ਜਿਹਨੂੰ ਰੱਬ ਮਿਲਿਆ ਹੋਵੇ, ਫਿਰ ਸਰੀਰ ਦੀ ਢੋਂਡ ਵਿੱਚ ਲੱਗਿਆ ਉਦੋਂ ਉਸਨੂੰ ਪਤਾ ਲੱਗੇ ਆਪਣੇ ਆਪ ਨੇ ਰੱਬ ਨੇ ਨਹੀਂ ਮਿਲਣਾ। ਬਾਜੇ ਦੀ ਅਜਮੇਰ ਆਰਥ ਲੋਕ ਰਹਿੰਦੇ ਨੇ ਉੱਥੇ ਪਹੁੰਚੇ, ਉੱਥੇ ਪਹੁੰਚ ਕੇ ਆਪਣਾ ਸ਼ੌਕ ਜ਼ਾਹਰ ਕੀਤਾ ਪ੍ਰਭੂ ਪ੍ਰਾਪਤੀ ਦਾ, ਰੱਬ ਦੇ ਮਿਲਾਪ ਦਾ ਸ਼ੌਕ ਦੱਸਿਆ। ਉਹਨਾਂ ਕਿਹਾ ਹਾਂ ਮਿਲ ਸਕਦਾ। ਉੱਥੇ ਉਹਨਾਂ ਦਾ ਉਪਦੇਸ਼ ਹੋਇਆ, ਉਹਨਾਂ ਨੇ ਬਿਰਤੀ ਨੂੰ ਅੰਤਰਮੁਖ ਕਰਨ ਦਾ ਢੰਗ ਦੱਸਿਆ। ਪਹਿਲੇ ਦਿਨ ਹੀ ਉਹ ਸ਼ਾਂਤ ਨਸੀਬ ਹੋਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਇੱਕ ਛਿਣ ਵੀ ਪ੍ਰਾਪਤ ਨਹੀਂ ਸੀ। ਕਦੇ ਦੱਸਿਆ ਹੈ ਮਹਾਂਪੁਰਖ ਦਾ ਸੰਗ ਜਿਹੜਾ ਹੈ ਬੇਪੀਰੇ ਪੁਰਖ ਦੀ 100 ਸਾਲ ਦੀ ਰਿਆਸਤ ਦੇ ਨਾਲੋਂ ਇੱਕ ਘੜੀ ਦੀ ਸੰਗਤ ਮਹਾਂਪੁਰਖ ਦੀ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ। ਜਿਉਂ ਉੱਥੇ ਰਹਿ ਕੇ ਸਹੀ ਸਹੀ ਰਸਤਾ ਰੱਬ ਦੀ ਬੰਦਗੀ ਦਾ ਉਸਨੂੰ ਮਿਲ ਗਿਆ। ਸਾਸਨ ਦੁਨੀਆਂ ਦੇ ਵਿੱਚ ਸਾਰੇ ਕੰਮ ਫਾਰਮੂਲਿਆਂ ਦੁਆਰਾ ਹੁੰਦੇ, ਸਵਾਲ ਨਿਕਲਦੇ ਆ। ਅੱਜ ਕੱਲ੍ਹ ਵਿੱਦਿਆ ਦਾ ਜ਼ਮਾਨਾ, ਤਾਂ ਸਵਾਲ ਕੱਢੀ ਦੇ ਹਨ ਐਵੇਂ ਨਹੀਂ ਨਿਕਲਦੇ ਫਾਰਮੂਲੇ ਤੋਂ। ਅਗਰ ਫਾਰਮੂਲਾ ਮਿਲ ਜਾਏ ਜੁਤੀ ਨਾਲ ਸੌਖਾ ਹੀ ਸਵਾਲ ਹੱਲ ਹੋ ਜਾਂਦਾ ਹੈ। ਅਗਰ ਫਾਰਮੂਲਾ ਨਹੀਂ ਮਿਲਿਆ ਛੱਪੀ ਚੱਲੋ ਹੱਲ ਹੀ ਨਹੀਂ ਹੁੰਦਾ। ਆਸਮਾਨ ਦੇ ਵਿੱਚ ਕਿਵੇਂ ਉੱਡਦੇ ਫਿਰਦੇ ਨੇ ਇਹ ਵੀ ਕੋਈ ਯੁਕਤੀ ਹੈ। ਹੋਰ ਦੁਨੀਆਂ ਦੇ ਕੰਮ ਬਹੁਤ ਸਾਰੇ, ਅੱਜ ਕੱਲ੍ਹ ਮਸ਼ੀਨਰੀ ਦਾ ਜ਼ਮਾਨਾ ਹੈ, ਤਾਂ ਯੁਕਤੀ ਨਾਲ ਕਿਤਨੇ ਜ਼ਿਆਦਾ ਅਤੇ ਅੱਛੇ ਔਰ ਛੇਤੀ ਹੋਣ ਲੱਗੇ। ਇਸੀ ਤਰ੍ਹਾਂ ਹੀ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ, ਯੁਕਤ ਸੰਨਿਆ ਕਲੰਨਿਆ ਕਬੰਨਿਆ ਪੈਨੰਨਿਆ ਵਿੱਚ ਹੋਵੇ, ਸਹੀ ਸਹੀ ਰਸਤਾ ਮਿਲ ਜਾਵੇ। ਗੁਰੂ ਬਾਬਾ ਨੇ ਸਾਨੂੰ ਇਹ ਕੁਛ ਦੱਸਿਆ। ਸਹੀਓ ਅੱਜ ਫਰੀਦ ਨੂੰ ਠੀਕ ਠੀਕ ਰਸਤਾ ਹੱਥ ਆ ਗਿਆ। ਪਹਿਲੇ ਦਿਨ ਹੀ ਉਹ ਸ਼ਾਂਤੀ ਨਸੀਬ ਹੋਈ ਜਿਹੜੀ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਨਹੀਂ ਸੀ ਪ੍ਰਾਪਤ ਹੋਈ। ਸੇਵਾ ਕਰਨ ਲੱਗ ਪਿਆ ਉਹਨਾਂ ਮਹਾਂਪੁਰਖਾਂ ਦੀ, ਜਿੱਥੋਂ ਕੋਈ ਵਸਤੂ ਹਾਸਲ ਕਰਨੀ ਹੋਵੇ ਸੇਵਾ ਦੀ ਮਿਲਿਆ ਕਰਦੀ, ਪਰ ਉਹਦੀ ਪ੍ਰਸੰਨਤਾ ਨਾਲ ਹੀ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ। ਜੇ ਕੋਈ ਜਾਂਦਾ ਜਾਂਦਾ ਕਹੇ ਵੀ ਮੈਨੂੰ ਰੱਬ ਦਾ ਮਿਲਾਪ ਕਰ ਦਿਓ, ਐਡੀ ਜਲਦੀ ਕੋਈ ਨਹੀਂ ਕਰਾਇਆ, ਨਾ ਹੋ ਹੀ ਸਕੇ। ਮਾਮੂਲੀ ਗੱਲਾਂ ਨਹੀਂ ਐਡੀ ਜਲਦੀ ਹੁੰਦੀਆਂ, ਇਹ ਤਾਂ ਬਹੁਤ ਵੱਡੀ, ਸਭ ਤੋਂ ਵੱਡੀ ਚੀਜ਼ ਤਾਂ ਇਹ। ਇਸ ਕਰਕੇ ਆਓ ਸੇਵਾ ਕਰਨ ਲੱਗ ਪਿਆ ਔਰ ਭਜਨ ਦੋਵੇਂ ਗੱਲਾਂ ਕਰਨ ਲੱਗ ਪਿਆ। ਸੇਵਾ ਜਿਹੜੀ ਹੈ ਮਨ ਨੂੰ ਸ਼ੁੱਧ ਕਰਦੀ ਹੈ ਔਰ ਭਜਨ ਜਿਹੜਾ ਹੈ ਮਨ ਨੂੰ ਇਕਾਗਰ ਕਰਦਾ ਹੈ। ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਹੀ ਅੰਦਰ ਜਿਹੜੀ ਛੁਪੀ ਹੋਈ ਵਸਤੂ ਹੈ ਉਸਦੀ ਪ੍ਰਾਪਤੀ ਹੁੰਦੀ। ਬਿਨ ਸ਼ਬਦੇ ਅੰਤਰ ਅੰਧੇਰਾ, ਨਾ ਵਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਲਬੇ ਨਾਹੀਂ, ਗੁਰਪੂਰੇ ਭਾਗ ਮਿਲਾਵਣੇ। ਇਸ ਤਰੀਕੇ ਸਿਰ ਵਾਹਿਗੁਰੂ ਅੰਦਰ ਹੀ ਹੈ ਪਰ ਉਹਦੀ ਚਾਬੀ ਉਹਨਾਂ ਦੇ ਹੱਥ ਹੈ ਜਿਨ੍ਹਾਂ ਨੇ ਉਸਨੂੰ ਪ੍ਰਾਪਤ। ਸੋ ਇਸ ਤਰੀਕੇ ਸਿਰ ਫਰੀਦ ਨੂੰ ਦੋ ਗੱਲਾਂ, ਉਹਨਾਂ ਮਹਾਂਪੁਰਖਾਂ ਦੀ ਪੂਰੀ ਪੂਰੀ ਪ੍ਰਸੰਨਤਾ ਵਾਸਤੇ ਸੇਵਾ ਕਰਨੀ ਆਰੰਭ ਕਰ ਦਿੱਤੀ, ਔਰ ਜੋ ਸਿਮਰਨ ਭਜਨ ਦੀ ਯੁਕਤੀ ਮਿਲੀ ਸੀ ਉਸ ਦੁਆਰਾ ਆਪਣੇ ਮਨ ਨੂੰ ਇਕਾਗਰ ਕਰਨ ਦਾ ਨਿੱਤਾ ਪ੍ਰਤੀ ਅਭਿਆਸ ਬਣਾ ਦਿੱਤਾ। ਇਹ ਦੋ ਹੀ ਚੀਜ਼ਾਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਮਿਲਾਉਣ ਦਾ ਸੌਖਾ ਸਾਧਨ ਹਨ। ਸੇਵਾ ਉੱਚੀ ਤੇ ਸੁੱਚੀ ਮਤ ਨਾਲ ਹੁੰਦੀ ਹੈ ਔਰ ਮੁਰਦਾ ਹੋ ਕੇ ਹੁੰਦੀ ਹੈ। ਮੁਰਦਾ ਹੋ ਜਾਵੇ ਮਰੀਦ ਤਦ ਜਾ ਕੇ ਪੂਰੇ ਤਰੀਕੇ ਤੇ ਗੁਰੂ ਦੀ ਸੇਵਾ ਕਰਕੇ ਪੂਰੀ ਪ੍ਰਸੰਨਤਾ ਹਾਸਲ ਕਰਕੇ ਸਭ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਣਾ, ਮੁਰਦਾ ਯਾਨੀ ਮਰੀਦ ਮੁਰਦੇ ਵੀ ਨਹੀਂ ਹੋ ਜਾਵੇ ਫਿਰ ਜਾ ਕੇ ਤੇ ਉਹ ਪੂਰੀ ਪ੍ਰਸੰਨਤਾ ਗੁਰੂ ਪਰਮੇਸ਼ੁਰ ਦੀ ਹਾਸਲ ਕਰਕੇ ਆਪਣੇ ਜਨਮ ਨੂੰ ਪੂਰਾ ਪੂਰਾ ਸਫਲਾ ਕਰਦਾ ਹੈ। ਇਉਂ ਭਾਈ ਗੁਰਦਾਸ ਦੱਸਦੇ ਹਨ। ਮੁਰਦੇ ਦੀ ਨਿਆਈ ਹੋ ਕੇ ਜਿਨ੍ਹਾਂ ਸੇਵਾ ਕੀਤੀ ਉਹਨਾਂ ਹੀ ਪੂਰੀ ਪੂਰੀ ਸਫਲਤਾ ਪ੍ਰਾਪਤ ਕੀਤੀ। ਮੁਰਦਾ ਹੋਏ ਮਰੀਦ ਨਾ ਗੱਲੀ ਹੋਣ, ਸਬਰ ਸ਼ੁਕਰ ਸ਼ਹੀਦ, ਧਰਮ ਭਾਉ ਖੋਵਣਾ ਸਬਰ ਤੇ ਸ਼ੁਕਰ। ਰੂਮ ਦੇ ਬਾਦਸ਼ਾਹ ਨੂੰ ਬੰਦਗੀ ਕਰਨ ਦਾ ਸ਼ੌਕ ਲੱਗਿਆ। ਕਿਸੇ ਨੇ ਉਸਨੂੰ ਰਮਜ਼ ਮਾਰੀ, ਜਿੰਨੀ ਦੇਰ ਤੱਕ ਸਬਰ ਤੇ ਸ਼ੁਕਰ ਨਹੀਂ ਧਾਰਨ ਕਰਦਾ ਬੰਦਗੀ ਰੱਬ ਦੀ ਦਰਗਾਹ ਵਿੱਚ ਕਬੂਲ ਨਹੀਂ ਪੈਂਦੀ। ਉਸਨੇ ਇਸਦੇ ਮਹਿਨੇ ਪੁੱਛਣੇ ਸ਼ੁਰੂ ਕਰ ਦਿੱਤੇ ਉਲਮਾਵਾਂ ਪਾਸੋਂ, ਪਰ ਤਸੱਲੀ ਬਖਸ਼ ਇਸਦਾ ਮਤਲਬ ਨਹੀਂ ਹੱਲ ਹੁੰਦਾ। ਕਿਸੇ ਨੇ ਦੱਸਿਆ ਦਿੱਲੀ ਦੀ ਜੇਲ੍ਹ ਵਿੱਚ ਸਰਮਦ ਨਾਮ ਕਰਕੇ ਫਕੀਰ ਹੈ, ਉੱਥੋਂ ਤੈਨੂੰ ਇਸਦਾ ਮਤਲਬ ਅੱਛੀ ਤਰ੍ਹਾਂ ਹੱਲ ਹੋਏਗਾ। ਸਰਮਦ ਕੌਣ ਸੀ? ਦਿੱਲੀ ਦੇ ਇੱਕ ਚੰਗੇ ਇਸਲਾਮ ਦੇ ਰੱਜੇ ਪੁੱਜੇ ਘਰਾਣੇ ਦਾ ਲੜਕਾ। ਮਾਤਾ ਪਿਤਾ ਚੜ੍ਹਾਈ ਕਰ ਗਏ, ਧਨ ਪਦਾਰਥ ਬਹੁਤ ਸੀ, ਉਸਦੀ ਜ਼ਿੰਦਗੀ ਦਾ ਰਾਹ ਫਕੀਰਾਂ ਦੀ ਸੋਭਤ ਵਿੱਚ ਹੋ ਗਿਆ। ਇਨਸਾਨ ਨੂੰ ਜਿਹੋ ਜਿਹੀ ਸੰਗਤ ਮਿਲਦੀ ਹੈ ਵੈਸੇ ਹੀ ਬਣਦਾ ਚਲਿਆ ਜਾਂਦਾ, ਉਹੋ ਜਿਹੀ ਅਸਰ ਇਸਦੇ ਮਨ 'ਤੇ ਪੈਂਦਾ। ਜੇ ਇਸਨੂੰ ਕੋਈ ਸੰਗਤ ਮਿਲ ਜਾਏ ਚੜ੍ਹਦੀ ਉਮਰ ਵਿੱਚ ਇਹਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਜੇ ਸਤਸੰਗ ਮਿਲ ਜਾਏ ਇਹਦੀ ਜ਼ਿੰਦਗੀ ਨਹੀਂ ਬਲਕਿ ਦੋਨੋਂ ਜਹਾਨ ਸਵਰ ਜਾਂਦੇ। ਫਕੀਰਾਂ ਦੀ ਸੋਭਤ ਵੱਡੇ ਭਾਗਾਂ ਕਰੇ ਮੁਯਸਰ ਹੋਈ, ਉਹਨਾਂ ਦੀ ਸੋਭਤ ਕਰਦਾ 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 ਇਹ ਵੀ ਆਰਫ ਲੋਕ ਬਣ ਗਏ। ਬਿਰਤੀ ਚੜ ਗਈ ਦਿੱਲੀ ਦੇ ਚੌਂਕ ਵਿੱਚ, ਦਿਗੰਬਰ ਦਿਸ਼ਾ ਸਰੀਰ ਤੇ ਬਸਤਰ ਕੋਈ ਨਹੀਂ, ਬਿਰਤੀ ਆਨੰਦ ਦੇ ਸਾਗਰ ਵਾਹਿਗੁਰੂ ਦੇ ਵਿੱਚ ਜਗਲੀਨ ਹੈ, ਇੱਕ ਰਸ ਬਿਰਤੀ ਚੁਣ ਗਈ। ਇਹੋ ਜਿਹੇ ਪੁਰਸ਼ ਜਿਹੜੇ ਹਨ ਸ਼ਰ੍ਹਾਂ ਤੋਂ ਤਾਂ ਉੱਚੇ ਵਿਚਰਦੇ ਹੀ ਹਨ। ਔਰੰਗਜ਼ੇਬ ਦੀ ਹਕੂਮਤ ਸੀ ਉਹਨਾਂ ਦਿਨਾਂ ਦੇ ਵਿੱਚ, ਸਵਯੰ ਦਾਰਾ ਸ਼ਿਕੋਹ ਔਰੰਗਜ਼ੇਬ ਦਾ ਇੱਕ ਭਰਾ ਸੀ, ਉਹ ਵੀ ਫਕੀਰ ਦੋਸਤ ਸੀ, ਹਜ਼ਰਤ ਮੀਆਂ ਮੀਰ ਦਾ ਉਮਰੀਦ ਸੀ, ਆਰਫ ਲੋਕ ਸੀ। ਉਸਨੂੰ ਔਰੰਗਜ਼ੇਬ ਮਰਵਾਉਣਾ ਚਾਹੁੰਦਾ ਸੀ, ਇਹ ਕਹਿੰਦਾ ਹੁੰਦਾ ਸਰਮਤ ਉਸਨੂੰ ਵੀ ਉਸਨੂੰ ਸੱਚੀ ਪਾਤਸ਼ਾਹੀ ਦੇ ਦਿੱਤੀ ਹੋਈ ਹੈ। ਸੰਸੇ ਵਾਲੀ ਗੱਲ ਵੀ ਕੀ ਹੈ ਸਾਥ, ਜਿਹੜੇ ਪ੍ਰਭੂ ਦੇ ਵਿੱਚ ਅਭੇਦ ਹੋ ਗਏ ਉਹਨਾਂ ਨੂੰ ਸੱਚੀ ਪਾਤਸ਼ਾਹੀ ਮਿਲ ਗਈ ਹੈ, ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਖੇ ਪਾਤਸ਼ਾਹ, ਵਿਸ਼ਨੂੰ ਬਖਸ਼ੇ ਸ਼ਿਵਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹੀ ਦੋ ਜਹਾਨਾਂ ਦੀ ਤੇਰੀ ਦਰਗਾਹ ਮੰਗਣ ਵਾਲੇ ਦੀ। ਹਜ਼ਰਤ ਈਸਾ ਕਹਿੰਦਾ ਹਰ ਇਨਸਾਨ ਦੇ ਅੰਦਰ ਸੱਚੀ ਪਾਤਸ਼ਾਹੀ ਛੁਪੀ ਹੋਈ ਹੈ, ਜਿਸਨੇ ਭਜਨ ਕਰਕੇ ਉਸਨੂੰ ਪ੍ਰਾਪਤ ਕਰ ਲਿਆ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਉਹ ਬਾਦਸ਼ਾਹੀਆਂ ਝੂਠੀਆਂ ਹਨ, ਚਾਰ ਦਿਨ ਹੋ ਕੇ ਖਤਮ ਹੋ ਜਾਂਦੀਆਂ। ਸਵਰਗ ਦਾ ਰਾਜ, ਇੰਦਰ ਦਾ ਰਾਜ ਯਾਨੀ ਸਵਰਗ ਲੋਕ ਦਾ ਰਾਜ, ਉਹ ਵੀ ਖਤਮ ਹੋ ਜਾਂਦਾ। ਇਸੀ ਮੌਕੇ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ ਦੇ ਰਾਜਾ ਵੀ ਸਨ, ਕਿਸ਼ਨ ਦਾ 14 ਕਿਲਾ ਅਵਤਾਰ ਵੀ ਮੰਨੇ ਹਨ, ਉਹਨਾਂ ਦਾ ਦਰਬਾਰ ਲੱਗਿਆ। ਵਜ਼ੀਰ ਮਸ਼ੀਰ ਅਹਿਲਕਾਰ ਤਾਂ ਰਾਜਿਆਂ ਦੇ ਦਰਬਾਰ ਵਿੱਚ ਹੁੰਦੇ ਹੀ ਹਨ, ਲੇਕਿਨ ਇਹ ਕਿਉਂਕਿ ਵਿਸ਼ਨੂੰ ਦਾ ਅਵਤਾਰ ਸੀ, ਇਸ ਕਰਕੇ ਰਿਸ਼ੀ ਮੁਨੀ ਮਹਾਤਮਾ ਹੀ ਬੈਠੇ ਹੋਏ। ਇਹਨਾਂ ਨੂੰ ਹੱਸਦੇ ਨੂੰ ਦੇਖ ਕੇ ਇਹਨਾਂ ਦੇ ਗੁਰੂ ਵਸ਼ਿਸ਼ਠ ਜੀ ਪੁੱਛਣ ਲੱਗੇ, ਰਾਮ ਜੀ ਆਪ ਕਿਉਂ ਹੱਸਦੇ ਹੋ? ਇਹ ਸੁਣ ਕੇ ਕਹਿਣ ਲੱਗੇ, ਇੱਕ ਕੀੜਾ ਹੈ ਜਿਸਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ, ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਪਰ ਗਿਰ ਜਾਂਦਾ, ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ, ਮੈਂ ਇਹਨੂੰ ਵੇਖ ਕੇ ਹੱਸਦਾ। ਇਹ ਸੁਣ ਕੇ ਕਹਿਣ ਲੱਗੇ, ਵਿਚਾਰੀ ਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ, ਤਾਕਤ ਨਹੀਂ ਹੈ ਚੜ੍ਹਨ ਦੀ, ਕੋਸ਼ਿਸ਼ ਕਰਦਾ ਚੜ੍ਹੇ, ਕਿਵੇਂ ਗਿਰ ਜਾਂਦਾ, ਹੱਸਣ ਦਾ ਕੀ ਕਾਰਨ? ਕਹਿੰਦੇ ਮਹਾਰਾਜ, ਹੱਸਣ ਦਾ ਕਾਰਨ ਤਾਂ ਇਹ ਹੈ, ਇਹ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ, ਹੁਣ ਕਿਹੜੇ ਟੰਗਾਂ ਵਾਲਾ ਕੀੜਾ ਬਣਿਆ, ਕਿਸੇ ਵਿਨਾਸ਼ੀ ਸੁਖ ਨੂੰ ਪ੍ਰਾਪਤ ਨਾ ਹੋ, ਸੋ ਸਵਰਗ ਤੋਂ ਵੀ ਗਿਰਨਾ ਪੈਂਦਾ ਹੈ, ਇਹ ਝੂਠੇ ਰਾਜ ਵੀ ਵਿਨਾਸ਼ ਹੋ ਜਾਂਦੇ। ਸੱਚਾ ਰਾਜ, ਸੱਚੀ ਪਾਤਸ਼ਾਹੀ ਦਾ ਉਹ ਹੈ ਜਿਸਨੂੰ ਪਾ ਕੇ ਫਿਰ ਗਿਰਨਾ ਨਹੀਂ ਹੁੰਦਾ, ਨਾ ਕੋਈ ਇੱਛਾ ਚਿੱਤ ਵਿੱਚ ਹੋਰ ਰਹੀ ਜਾਂਦੀ ਹੈ। ਅਵਿਨਾਸ਼ੀ ਸੁਖ ਨੂੰ ਪ੍ਰਾਪਤ ਜਿਸ ਦੀ ਬਾਬਤੀ ਕਬੀਰ ਜੀ ਨੇ ਕਿਹਾ, ਕਹਿ ਕਬੀਰ ਚੜ੍ਹੇ ਉਗੜ ਉੱਪਰ, ਦਾਸ ਕਬੀਰ ਚੜ੍ਹੇ ਉਗੜ ਉੱਪਰ, ਰਾਜ ਲਿਓ ਅਵਿਨਾਸ਼ੀ, ਅਵਿਨਾਸ਼ੀ ਰਾਜ ਹਰ ਇਨਸਾਨ ਦੇ ਅੰਦਰ ਹੈ, ਜਿਸਨੇ ਉਸਨੂੰ ਪ੍ਰਾਪਤ ਕਰ ਲਿਆ ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਇਉਂ ਇਹ ਬਚਨ ਸਰਮਤ ਕਹਿਣਾ ਹੁੰਦਾ ਸੀ। ਸਰਮਤ ਦੇ ਪ੍ਰਭਾਵ ਫਕੀਰ ਸੀ, ਔਰੰਗਜ਼ੇਬ ਦੇ ਦਿਲ ਵਿੱਚ ਜਦੋਂ ਇਹ ਸਮਾਈ ਸੀ ਵੀ ਮੇਰੀ ਅੱਜ ਹਿੰਦੁਸਤਾਨ ਵਿੱਚ ਚੱਕਰਵਰਤੀ ਹਕੂਮਤ, ਦੁਨੀਆ ਯਾਨੀ ਹਿੰਦੁਸਤਾਨ ਵਿੱਚ ਦੋ ਧਰਮ ਚੱਲਦੇ ਹਨ, ਇੱਕ ਇਸਲਾਮ ਇੱਕ ਹਿੰਦੂ, ਅਗਰ ਮੈਂ ਇੱਕ ਕਰਦੇ ਹਾਂ ਸ਼ਾਇਦ ਮੇਰੇ ਵਾਸਤੇ ਬਿਸ਼ਤਾਂ ਦੇ ਦਰਵਾਜ਼ੇ ਖੁੱਲ ਜਾਣ। ਉਸਨੇ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ, ਪਰ ਅੱਜ ਜਾਮਾ ਮਸਜਿਦ ਵਿੱਚ ਜੁਮੇ ਦਾ ਦਿਨ ਸੀ, ਨਮਾਜ਼ ਪੜ੍ਹਨ ਵਾਸਤੇ ਹਾਥੀ ਦੇ ਅਹੁਦੇ ਵਿੱਚ ਕੁਛ ਕਾਜ਼ੀ ਮੁੱਲਾ ਨਾਲ ਸਨ ਜਾ ਰਿਹਾ ਸੀ। ਸਰਮਦ ਫਕੀਰ ਦਿਗੰਬਰ ਖੜਾ ਸੀ, ਸਰੀਰ 'ਤੇ ਕੋਈ ਬਸਤਰ ਨਹੀਂ ਸੀ, ਇੱਕ ਬਿਰਤੀ ਆਨੰਦ ਦੇ ਸਾਗਰ ਰਾਈ ਪਰਮੇਸ਼ੁਰ ਦੇ ਵਿੱਚ ਲੱਗੀ ਹੋਈ ਸੀ। ਸੋ ਕਾਜ਼ੀ ਕਹਿਣ ਲੱਗਿਆ, ਬਾਦਸ਼ਾਹ ਸਲਾਮਤ, ਤੁਸੀਂ ਤਮਾਮ ਹਿੰਦੁਸਤਾਨ ਭਰ ਵਿੱਚ ਇੱਕੋ ਇਸਲਾਮ ਫੈਲਾਉਣਾ ਚਾਹੁੰਦੇ ਹੋ, ਪਰ ਆਪਣੇ ਧਰਮ ਤਾਂ ਪਹਿਲੇ ਸਵਾਰ ਲਓ। ਇਸਲਾਮ ਦਾ ਫਕੀਰ ਐਸ਼ਰਾ ਤੋਂ ਉੱਠ ਚੱਲਦਾ, ਇਹਨੂੰ ਕਹੋ ਸਰੀਰ 'ਤੇ ਕੋਈ ਬਸਤਰ ਪਏ ਨੇ, ਸਿਰ 'ਤੇ ਕੋਈ ਕੁਲਾ ਪਗੜੀ ਜਾਂ ਟੋਪੀ ਪਏ ਨੇ। ਸੋ ਹਾਥੀ ਕੋਲ ਖੜਾ ਕੇ ਕਹਿਣ ਲੱਗਾ ਔਰੰਗਜ਼ੇਬ ਸਰਮਦ ਨੂੰ, ਕਹਿਣ ਲੱਗਾ ਫਕੀਰ ਸਾਈਂ, ਸ਼ਰ੍ਹਾਂ ਇਜਾਜ਼ਤ ਨਹੀਂ ਦਿੰਦੀ, ਸਿਰ 'ਤੇ ਕੋਈ ਕੁਲਾ ਜਾਂ ਟੋਪੀ ਜਾਂ ਪਗੜੀ ਰੱਖੋ, ਤਨ 'ਤੇ ਵੀ ਕੋਈ ਬਸਤਰ ਜ਼ਰੂਰ ਪਹਿਨਣਾ ਚਾਹੀਦਾ। ਇਹ ਬਚਨ ਸੁਣ ਕੇ ਫਕੀਰ ਬੇਪਰਵਾਹ, ਜਿਸਨੂੰ ਪੜੇ ਪਾਤਸ਼ਾਹ ਦੀ ਕੋਈ ਪਰਵਾਹ ਨਹੀਂ ਹੁੰਦੀ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਣ, ਪਰਵਾਹ ਨਹੀਂ ਕਿਸੇ ਕਰੀ ਬਾਤ ਸੱਚੇ ਨੇ, ਇਉਂ ਕਹਿਣ ਲੱਗਾ ਕਿ ਅੰਧਾ ਹੈ ਤੈਨੂੰ ਨਜ਼ਰ ਨਹੀਂ ਆਉਂਦਾ, ਜਿਨ੍ਹਾਂ ਨੇ ਆਪਣੀਆਂ ਖਾਹਿਸ਼ਾਂ ਜ਼ਾਹਿਰ ਕੀਤੀਆਂ ਹਨ ਭਾਵੇਂ ਮਫਲ ਅਤਰਸ ਪਹਿਨ ਲੈਣ, ਫਿਰ ਵੀ ਫਾਗ ਨਸ਼ੀਨ ਹੀ ਹਨ, ਭਾਵੇਂ ਸਰੀਰ 'ਤੇ ਕੋਈ ਬਸਤਰ ਨਾ ਪਹਿਨਣ, ਫਿਰ ਵੀ ਉਹ ਹਰ ਹਾਲਤ ਵਿੱਚ ਆਨੰਦ ਹੀ ਹਨ, ਉਹਨਾਂ ਨੇ ਕਿਉਂਕਿ ਸਾਰੀਆਂ ਖਾਹਿਸ਼ਾਂ ਨੂੰ ਜ਼ਾਹਿਰ ਕੀਤਾ। ਦੂਸਰੇ ਸਿਰ 'ਤੇ, ਮੇਰੇ ਸਿਰ 'ਤੇ ਕੁਲਾ ਹੈ ਚਾਰ ਰੰਗ ਦਾ, ਫਾਰਸੀ ਵਿੱਚ ਉਸਨੇ ਕਿਹਾ, ਸਰ ਬਹਨਾ ਨੇ ਇਸ ਤੋਂ ਦਾਰਨ ਕੁਲਾ ਚਾਰ ਤਰਕ, ਤਰਕ ਦੁਨੀਆ ਤਰਕ ਕੁਲਾ ਤਰਕ ਮੌਲਾ ਤਰਕ, ਮੇਰਾ ਸਿਰ ਰੰਗਾ ਨਹੀਂ ਹੈ, ਚਾਰ ਰੰਗ ਦਾ ਕੁਲਾ ਮੇਰੇ ਸਿਰ 'ਤੇ ਹੈ। ਪੁੱਛਣ ਲੱਗਾ ਔਰੰਗਜ਼ੇਬ, ਉਹ ਕਿਹੜੇ ਕਿਹੜੇ ਰੰਗ? ਤਰਕ ਦੁਨੀਆ ਤਰਕ ਕੁਲਾ ਤਰਕ ਮੌਲਾ ਤਰਕ ਤਰਕ, ਦੁਨੀਆਂ ਦੀ ਤਮਾਮ ਖਾਸ਼ਾਂ ਤਿਆਗ ਕੀਤੀਆਂ ਨੇ, ਇਹ ਪਹਿਲਾ ਰੰਗ ਹੈ ਮੇਰੇ ਕੁਲਾ ਦਾ, ਫਿਰ ਆਖਰ ਪ੍ਰਲੋਕ ਸੁਖ ਸਵਰਗ ਰਾਜ ਆਦਿ ਛੱਗ ਮੈਂ ਤਿਆਗੀ ਨਾਸਵੰਤ ਜਾਣ ਕੇ, ਦੂਜਾ ਰੰਗ ਹੈ ਤੀਜਾ ਤਰਕ ਮੌਲਾ, ਜਿਹਨਾਂ ਅੰਤਰਾਤਮਿਕ ਪ੍ਰਭੂ ਦਾ ਸਾਖਿਆਤ ਹੋਇਆ ਹੈ ਉਹ ਸਾਕਾਰ ਬ੍ਰਹਮ ਦੇ ਮਿਲਾਪ ਦੀ ਇੱਛਾ ਨਹੀਂ ਰੱਖਦੇ, ਤਰਕ ਮੌਲਾ ਉਹ ਵੀ ਮੈਂ ਇੱਛਾ ਤਿਆਗ ਦਿੱਤੀ, ਫਿਰ ਤਰਕ ਤਰਕ ਤਿਆਗ ਦਾ ਤਿਆਗ ਕੀਤਾ, ਤਿੰਨ ਕਿਸਮ ਦੀ ਕੁਦੀ ਹੈ ਤਾਮਸੀ ਰਾਸੀ ਸ਼ਾਂਤੀ, ਹਾਂ ਇਸ ਨੂੰ ਮੈਂ ਤਿਆਗ ਕੇ ਆਪਣੇ ਆਪੇ ਵਿੱਚ ਅਸਤਿਤਵ ਆਨੰਦ ਦਾ ਸਾਗਰ ਹੈ, ਜਿਸ ਦੀ ਵਾਪਸੀ ਗੁਰੂ ਜੀ ਨੇ ਕਿਹਾ ਕੁਦੀ ਮਿੱਟੀ ਤਬ ਸੁਖ ਭਏ ਮੰਤਨ ਭਏ ਅਰੋਗ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨੇ ਯੋਗ। ਇਉਂ ਕਹਿਣ ਲੱਗਾ ਇਹ ਚਾਰ ਰੰਗਾ ਕੁਲਾ ਮੇਰੇ ਸਿਰ 'ਤੇ, ਉਹ ਸਰਮਤ ਉਹਦੇ ਪਾਸ ਵੀ ਦਾਰਾ ਸ਼ਿਕੋ ਆਉਂਦਾ ਹੁੰਦਾ ਸੀ, ਦਾਰਾ ਸ਼ਿਕੋ ਨੂੰ ਕਹਿੰਦਾ ਹੁੰਦਾ ਸੀ ਵੀ ਕਿਸ ਨੂੰ ਸੱਚੀ ਪਾਤਸ਼ਾਹੀ ਦੇ ਦਿੱਤੀ ਹੋਈ ਹੈ, ਪਰ ਔਰੰਗਜ਼ੇਬ ਕਹਿੰਦਾ ਸੀ ਦਾਰਾ ਸ਼ਿਕੋ ਨੂੰ ਕਿਵੇਂ ਮਰਵਾ ਦਿੱਤੇ, ਅਖੀਰ ਉਹ ਮਰਵਾ ਦਿੱਤਾ। ਇੱਕ ਦਿਨ ਆ ਕੇ ਕਹਿਣ ਲੱਗਾ ਫਕੀਰ ਸਾਈਂ, ਸਿੰਘ ਅਸੀਂ ਦਾਰਾ ਸ਼ੁਕਰ ਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਉਹ ਗਵਾ ਦਿੱਤਾ ਗਿਆ। ਉਹ ਕਹਿਣ ਲੱਗਾ ਫਕੀਰ ਕਹਿੰਦਾ ਮਰਿਆ ਨਹੀਂ ਹੈ, ਉਸਨੂੰ ਅਮਰ ਅਵਸਥਾ ਪ੍ਰਾਪਤ ਹੋਈ ਹੈ। ਫਕੀਰ ਮਰ ਕੇ ਹੀ ਅਮਰ ਹੁੰਦੇ ਹੁੰਦੇ ਹਨ, ਤਮਾਮ ਦੁਨੀਆਂ ਮਰਦੀ ਹੈ ਲੇਕਿਨ ਫਕੀਰ ਨਹੀਂ ਮਰਦਾ ਹੁੰਦਾ, ਇਸ ਕਰਕੇ ਉਸਨੂੰ ਅਮਰ ਅਵਸਥਾ ਪ੍ਰਾਪਤ ਹੁੰਦੀ ਹੁੰਦੀ ਹੈ। ਇਸ ਵਾਸਤੇ ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੇ ਪਿਤਾ ਪੂਰੀ ਹੈ, ਇਹ ਲਫ਼ਜ਼ ਉਸਨੇ ਬੇਪਰਵਾਹੀ ਵਿੱਚ ਕਹੇ। ਰਾਤ ਦੇ ਵੇਲੇ ਕੀ ਦੇਖਦਾ ਹੈ, ਔਰੰਗਜ਼ੇਬ ਵਿੱਚ ਦਾਰਾ ਸ਼ਿਕੋ ਦੇ ਸਿਰ ਤੇ ਛਤਰ ਚੱਲਦੇ ਹਨ ਔਰ ਆਪਣੇ ਆਪ ਨੂੰ ਭੰਗੀ ਦੀ ਸ਼ਕਲ ਵੀ ਦੇਖਦੇ ਹੈ, ਸਿਰ ਤੇ ਗੰਦੇ ਦੀ ਟੋਕਰੀ ਹੈ, ਮੀਂਹ ਪੈਂਦਾ ਗੰਦਾ ਸਾਰਾ ਮੂੰਹ ਚ ਪੈਂਦਾ ਆਪਣੇ ਤੇ ਇਹੀ ਸ਼ਕਲ। ਯਾਨੀ ਇਹ ਸੁਪਨ ਜਦੋਂ ਆਇਆ ਚਾਹੀਦਾ ਤਾਂ ਅਸੀਂ ਸੁਖਸ਼ਿਲਾ ਮੰਗਦਾ, ਲੇਕਿਨ ਮੂਰਤਾ ਦਾ ਕੀ ਇਲਾਜ ਹੈ, ਹੁਕਮ ਕਰ ਦਿੱਤਾ ਦਾਰਾ ਸ਼ਿਕੋ ਨੂੰ ਜੇਲ੍ਹ ਵਿੱਚ ਸਰਮਦ ਨੂੰ ਜੇਲ੍ਹ ਵਿੱਚ ਛੱਡ ਦੇ, ਹੱਥਾਂ ਨੂੰ ਥਾੜੀਆਂ ਪੈਰਾਂ ਨੂੰ ਬੇੜੀਆਂ, ਇੱਕ ਛਟਾਂਕ ਰੋਜ਼ ਦਾ ਲੂਣ, ਇੱਕ ਪਿਆਲਾ ਪਾਣੀ ਡੱਟ ਕਰ ਦਿੱਤਾ, 100 ਕਰੋੜ ਲੈ ਦੀ ਨੰਗੀ ਪਿੱਤੇ ਇਹ ਸਜ਼ਾ ਦਿੱਤੀ ਗਈ। ਰੂਮ ਦੇ ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ, ਸਭ ਸ਼ੁਕਰ ਦੇ ਮੈਨੇ ਪੁੱਛਣਾ ਚਾਹੁੰਦਾ ਸੀ ਉਹ ਪਰ ਤਸੱਲੀ ਵਕਤ ਜਵਾਬ ਨਹੀਂ ਸੀ ਮਿਲਦਾ, ਕਿਸੇ ਨੇ ਕਿਹਾ ਔਰੰਗਜ਼ੇਬ ਦੀ ਜੇਲ੍ਹ ਵਿੱਚ ਸਮਦ ਨਾਮ ਕਰਕੇ ਫਕੀਰ ਹੈ, ਇਸ ਦੇ ਮਹਿਨੇ ਤੈਨੂੰ ਉੱਥੋਂ ਪਤਾ ਲੱਗੇਗਾ। ਉੱਥੇ ਆਇਆ, ਉਸਨੇ ਔਰੰਗਜ਼ੇਬ ਨੂੰ ਸੁਨੇਹਾ ਦਿੱਤਾ, ਵਕੀਲ ਭੇਜਿਆ ਆਪਣਾ ਕਿ ਇਸਨੂੰ ਫਕੀਰ ਸਾਈਂ ਸਰਮਦ ਨੂੰ ਮਿਲਾ ਦਿੱਤਾ ਜਾਵੇ। ਉਸਨੇ ਦਰੋਗਾ ਜੇਲ੍ਹ ਨੂੰ ਆਰਡਰ ਕਰ ਦਿੱਤਾ ਵੀ ਇਸਨੂੰ ਮਿਲਾ ਦੇ, ਸਰਮਦ ਨੂੰ ਮਿਲਾਇਆ ਗਿਆ, ਹੱਥ ਨੂੰ ਥੋੜੀਆਂ ਪੈਰਾਂ ਨੂੰ ਬੇੜੀਆਂ, ਮਸਤੀ ਚੁੰਦੇ ਉਸਨੂੰ ਜਾ ਕੇ ਕਹਿਣ ਲੱਗਾ ਬਾਦਸ਼ਾਹ ਰੂਮ ਦਾ ਵਕੀਲ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ। ਇਹ ਵਚਨ ਸੁਣ ਕੇ ਕਹਿਣਗੇ ਅੱਛਾ ਕੱਲ ਦੁਪਹਿਰ ਦੇ ਵਕਤ ਇੱਕ ਮਸ਼ਕ ਪਾਣੀ ਦੀ ਔਰ 2.5 ਗਜ਼ ਕੋਰਾ ਕੱਪੜਾ ਲਿਆਂਗੇ, ਇਹਨੂੰ ਇਹਦੇ ਮੈਨੇ ਪਤਾ ਲੱਗ ਜਾਏਗਾ। ਤੇ ਦੂਜੇ ਦਿਨ ਐਸਾ ਹੀ ਕੀਤਾ, ਲੈ ਕੇ ਹਾਜ਼ਰ ਹੋ ਗਿਆ। ਉਸਨੇ ਕਿਹਾ ਮੇਰੇ ਸਰੀਰ ਤੇ ਮਸ਼ਕ ਪਾਣੀ ਬਿਡੋਲ ਦੇ, ਇਹਨੇ ਇਸ਼ਨਾਨ ਕਰ ਲਿਆ, ਸਰੀਰ ਤੇ ਬਸਤਰ ਕੋਈ ਨਹੀਂ ਕਿਉਂਕਿ ਪਹਿਨਦਾ, ਉਹ ਕੱਪੜਾ ਲੱਕੇ ਬੰਨ ਲਿਆ। ਕਿਤਨੇ ਨੂੰ ਆਏ ਜੇਲਖਾਨੇ ਦੇ ਕਰਮਚਾਰੀ, ਉਹਦੇ 100 ਕੋਟਲਾ ਰੋਜ਼ ਪਿੱਛੇ ਮਾਰਦੇ ਸੀ, ਜਦੋਂ ਕੋਟੇ ਮਾਰਨ ਲੱਗੇ ਆਸਮਾਨ ਦੇ ਵਿੱਚ ਉਸ ਵਕੀਲ ਨੂੰ ਬੇਅੰਤ ਤਾਕਤਾਂ ਹੱਥ ਬੰਨੀ ਖੜੀਆਂ ਸਰਮਤ ਦੇ ਕੇ ਪ੍ਰਾਰਥਨਾ ਕਰਦੀ, ਹੁਕਮ ਕਰੋ ਵੀ ਲਾਹੌਰ ਦੀ ਤਾੜੀ ਵਜਾ ਦੀ, ਇਸ ਬਾਦਸ਼ਾਹ ਦੀ ਬਾਦਸ਼ਾਹੀ ਹਰ ਕਰਦੀ ਆਪ ਨੂੰ ਇੰਨਾ ਤੰਗ ਕਰਦਾ, ਲੇਕਿਨ ਇਹਦੇ ਵੱਲ ਉਂਗਲੀ ਦਾ ਇਸ਼ਾਰਾ ਹੋ ਕੇ ਮਨਾਹੀ ਕੀਤੀ ਜਾ ਰਹੀ ਸੀ। ਇਹ ਬਾਤ ਇਤਨੇ ਨੂੰ ਇੱਕ ਪਿਆਲਾ ਪਾਣੀ ਦਾ ਆ ਗਿਆ ਔਰ ਇੱਕ ਸ਼ਟਾਂਗ ਲੂਣ ਆ ਗਿਆ, ਸ਼ਟਾਂਗ ਲੂਣ ਵੀ ਮੂੰਹ 'ਚ ਪਾ ਕੇ ਪਿਆਲਾ ਪਾਣੀ ਦਾ ਪੀ ਲਿਆ ਔਰ ਸ਼ੁਕਰ ਕੀਤਾ। ਉਹ ਵਕੀਲ ਕਹਿਣ ਲੱਗਾ ਆਪਣੇ ਕਿਹਾ ਸੀ ਸਬਰ ਸ਼ੁਕਰ ਦੇ ਮੈਨੇ ਦੱਸਾਂ, ਦੱਸੋ ਕਿਰਪਾ ਕਰਕੇ। ਸਰਮਦ ਕਹਿੰਦੇ ਮੈਂ ਦੱਸ ਚੁੱਕਾ ਹਾਂ, ਪ੍ਰੈਕਟੀਕਲੀ ਦੱਸ ਚੁੱਕਾ। ਸਬਰ ਤਾਂ ਉਹਨੂੰ ਕਹਿੰਦੇ ਹਨ ਬੰਦਗੀ ਕਰਨ ਵਾਲੇ ਪੁਰਸ਼ਾਂ ਨੂੰ, ਜਦੋਂ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਪੈਦਾ ਹੁੰਦੀਆਂ, ਸ਼ਕਤੀਆਂ ਪੈਦਾ ਹੁੰਦੀਆਂ। ਉਹਨਾਂ ਨੂੰ ਗੁਪਤ ਰੱਖਣਾ ਦੇ ਇੰਨੀ ਤਾਕਤ ਰੱਖਦਾ ਹਾਂ, ਅਗਰ ਚਾਹਾਂ ਇਹਦੀ ਬਾਦਸ਼ਾਹੀ ਗੌਰ ਕਰਦੇ ਹਾਂ, ਲੇਕਿਨ 100 ਕਰੋੜਲਾ ਕੁਸ਼ਤੇ ਖਾਨਾ ਰੰਜਕ ਮਾਤਰ ਵੀ ਦਿਖਾਉਣ ਦੀ ਇੱਛਾ ਨਹੀਂ ਰੱਖਦਾ। ਇਹਨੂੰ ਕਹਿੰਦੇ ਨੇ ਸਬਰ ਸ਼ੁਕਰ, ਇੱਕ ਪਿਆਲਾ ਪਾਣੀ ਦਾ ਸ਼ਟਾਂਗ ਲੂਣ ਰੋਜ਼ ਮਿਲ, ਇਸ ਨੂੰ ਖਾ ਕੇ ਸ਼ੁਕਰ ਕਰਦਾ ਹਾਂ। ਕਹਿੰਦੇ ਆਪਣਾ ਬਾਦਸ਼ਾਹ ਜਾ ਕੇ ਸਬਰ ਸ਼ੁਕਰ ਦਿੱਤੇ ਮੈਨੇ। ਯਾਨੀ ਇੱਧਰ ਭਾਈ ਗੁਰਦਾਸ ਜੀ ਕਹਿੰਦੇ ਸਬਰ ਸ਼ੁਕਰ ਸ਼ਹੀਦ ਭਰਮ ਭਾਵ ਖੋਬਣਾ, ਜੋ ਮਰੀਦ ਹੈ ਮੁਰਦੇ ਦੀ ਨਹੀਂ ਹੋ ਕੇ ਘਾਲਣਾ ਘਾਲੇ, ਸੇਵਾ ਕਰੇ ਤੇ ਭਗਤੀ ਕਰੇ ਤੇ ਸਬਰ ਤੇ ਸ਼ੁਕਰ ਨੂੰ ਹਿਰਦੇ ਵਿੱਚ ਧਾਰਨ ਕਰੇ ਤੇ ਜਾ ਕੇ ਤੇ ਉਹਦੀ ਘਾਲਣਾ ਥਾਂ ਪੈਂਦੀ। Thank you. ਹੈ ਕਥਨੀ ਨਾਲ। ਕਥਨੀ ਨੂੰ ਮਹੱਤਤਾ ਨਹੀਂ ਦਿੱਤੀ ਗੁਰੂ ਘਰ ਦੇ ਵਿੱਚ, ਕਰਨੀ ਨੂੰ ਮਹੱਤਤਾ ਦਿੱਤੀ। ਕਿ ਗੱਲਾਂ ਨਾਲ ਨਹੀਂ ਮੁਰੀਦ ਬਣਦਾ, ਕਰਨੀ ਨਾਲ ਹੁੰਦਾ। ਗੁਰਦੇ ਦੇ ਨਿਆਈ ਹੋ ਕੇ ਸੇਵਾ ਸਾਧਨਾ ਕਰ ਲਏ, ਫਿਰ ਜਾ ਕੇ ਕੁਛ ਮਰਾਤ ਵੀ ਹਾਸਲ ਹੁੰਦੇ। ਸੇਵਾ ਵਿੱਚ ਬਰਕਤਾਂ ਬਹੁਤ ਹਨ, ਸੰਸੇ ਵਾਲੀ ਗੱਲ ਕੋਈ ਨਹੀਂ। ਪਰ ਸੁੱਚੀ ਸੁੱਚੀ ਮਤ ਨਾਲ ਸੇਵਾ ਹੁੰਦੀ ਹੈ, ਮੁਰਦੇ ਦੀ ਨਿਆਈ ਹੋ ਕੇ ਸੇਵਾ ਕੀਤੀ ਜਾ ਸਕਦੀ ਹੈ। ਇਉਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਔਰ ਉਹਨਾਂ ਦੀ ਸੰਗਤ ਦੀ ਸੇਵਾ ਆਰੰਭ ਕਰ ਦਿੱਤੀ ਹੈ। ਕਿਉਂਕਿ ਸੁਹਾਣੀ ਆ ਗਿਆ ਦਿੰਦਾ, ਇਸ ਕਰਕੇ ਗੁਰੂ ਸਤਿ ਵਿੱਚ
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ।